दंडौत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दियाया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है परना।
परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी भाई के चक नां दे पिंड दे विच पहुंचे ने जेड़ा पिंड है राम सिंह दा। ग्रंथाकार भाई संतोख सिंह जी दस रहे सन के दयाल दास नू जदों पता लगा के सतगुरु सच्चे पातशाह जी इत्थे पहुंचे ने ओ भी फिर सतगुरु सच्चे पातशाह जी दा दर्शन करन दे वास्ते पहुंचे। इथों तक कथा पहुंच चुकी सी, अज इथों अगे मैं प्रारंभ करदा।
पुछो ते सो चल कर आयो चरण सरोजन सीस निवायो।
पुछो ना दे पिंड दे विच दयाल दास रहिंदा सी, उस पिंड तों चल के सतगुरां दे चरणां दे विच पहुंचा। सतगुरां दे चरण कमलां दे उत्ते आण के उन्हें सिजदा कीता नमस्कार कीती।
किसको पिख बोले ना गोसाई राम सिंह कर बंद अलाई।
ग्रंथाकार भाई संतोख सिंह जी लिखदे ने सतगुरु गोविंद सिंह सच्चे पातशाह जी बिलकुल भी ओहदे नाल ना बोले। सतगुरु सच्चे पातशाह जी ओहदे नाल नाराज सन, क्योंकि पिछे इस गल दा जिक्र आया कि सतगुरु गोविंद सिंह जी ने दयाल दास नू आख्या दयाल दास अमृत छके दयाल सिंह बन जा, पर उन्हें सतगुरां दे वचन नू परवान नहीं सी कीता। इस करके सतगुरु जी ओहदे नाल खफा सन, गुस्से सन। कवि जी लिखदे ने कि सतगुरां ने उन्हू बुलाया ना, राम सिंह कर बंद अलाई। उस वेले राम सिंह ने हाथ जोड़ के सतगुरां दे चरणां दे विच बेनती कीती।
इस ही बाड़ी को प्रभु हो अपना जानो कृपा करे हो।
हाथ जोड़ के राम सिंह कहिंदा कि सच्चे पातशाह जी भाई भगतू जी बहुत प्रमुख भारे सिख होए ने सच्चे पातशाह जी, ए उन्हां दा ही सच्चे पातशाह जी वाड़ी दा फुल है, भाव कि उन्हां दी कुल दे विच ही ए पैदा होया। इस करके सच्चे पातशाह जी एदे ते कृपा करो इनू अपना जान के।
तौ न रुख कर कछ न बखान्यो तब दोनों ने आशय जान्यो।
कवि जी लिखदे ने कि राम सिंह दे अर्ज करण दे बावजूद भी सतगुरु गोविंद सिंह जी ने दयाल दास दे वल रता भी कोई रुख ना कीता। सतगुरु सच्चे पातशाह जी फिर भी दयाल दास दे नाल ना बोले, ਉਸ ਵੇਲੇ ਦਿਆਲ ਦਾਸ ਨੇ ਤੇ ਰਾਮ ਸਿੰਘ ਨੇ ਦੋਵਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਨੂੰ ਥੋੜਾ ਸਮਝੇ।
ਸਮਝੋ ਤਹ ਕਰਕੇ ਨਿਆਰੋ ਦੁਰਗ ਬਠਿੰਡੇ ਪ੍ਰਭੂ ਪਧਾਰੋ।
ਦਿਆਲ ਦਾਸ ਨੂੰ ਵੱਖਰਾ ਲਿਜਾ ਕੇ ਆਖਿਆ ਹੈ ਰਾਮ ਸਿੰਘ ਨੇ। ਰਾਮ ਸਿੰਘ ਕਹਿੰਦਾ ਕਿ ਦੇਖ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਣਾ ਹੈ ਬਠਿੰਡੇ ਦਾ ਕਿਲਾ ਦੇਖਣ ਦੇ ਵਾਸਤੇ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਮੈਂ ਬਠਿੰਡੇ ਦਾ ਕਿਲਾ ਦੇਖਣਾ ਹੈ। ਅਰਜ ਕੀਤੀ ਸੀ ਉਸ ਵੇਲੇ ਡੱਲੇ ਨੇ ਕਿ ਸੱਚੇ ਪਾਤਸ਼ਾਹ ਜੀ ਬੇਸ਼ੱਕ ਖੁਸ਼ੀ ਦੇ ਨਾਲ ਦੇਖੋ ਇਹਨਾਂ ਇਲਾਕਿਆਂ ਦੇ ਵਿੱਚ ਤੁਰਕਾਂ ਦਾ ਕੋਈ ਡਰ ਨਹੀਂ ਹੈ, ਪਰ ਸੱਚੇ ਪਾਤਸ਼ਾਹ ਜੀ ਮੇਰੀ ਅਰਜ ਹੈ ਕਿ ਘੁੰਮ ਫਿਰ ਕੇ ਦੇਖ ਦਿਖਾ ਕੇ ਸੱਚੇ ਪਾਤਸ਼ਾਹ ਜੀ ਜਿਹੜਾ ਆਪਣਾ ਨਿੱਜ ਪੜਾਅ ਹੈ ਉਹ ਸੱਚੇ ਪਾਤਸ਼ਾਹ ਜੀ ਮੇਰੇ ਪਿੰਡ ਹੀ ਕਰਨਾ ਜਿੱਥੇ ਮੈਂ ਰਹਿਣਾ ਹਾਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਖਰਾ ਕਰਕੇ ਸਮਝਾਇਆ ਹੈ ਦਿਆਲ ਦਾਸ ਨੂੰ ਰਾਮ ਸਿੰਘ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਣਾ ਹੈ ਬਠਿੰਡੇ ਉਥੋਂ ਦਾ ਕਿਲਾ ਦੇਖਣ ਦੇ ਲਈ।
ਪੁੱਛੋ ਗ੍ਰਾਮ ਨਿਕਟ ਕੋ ਜਾਏ ਤੂੰ ਚੱਲ ਕਰ ਤਿਆਰੀ ਕਰਵਾਏ।
ਰਾਮ ਸਿੰਘ ਕਹਿੰਦਾ ਕਿ ਰਸਤੇ ਦੇ ਵਿੱਚ ਹੀ ਤੇਰਾ ਪਿੰਡ ਪੈਂਦਾ ਹੈ ਜਿਹਦਾ ਨਾਮ ਪੁੱਛੋ ਹੈ, ਇਸ ਕਰਕੇ ਕਹਿੰਦਾ ਹੈ ਰਾਮ ਸਿੰਘ ਕਿ ਸਤਿਗੁਰੂ ਜੀ ਤੇਰੇ ਪਿੰਡ ਦੇ ਲਾਗੋਂ ਦੀ ਲੰਘਣਗੇ, ਇਸ ਕਰਕੇ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਆਪਣੇ ਪਿੰਡ ਜਾ ਕੇ ਤਿਆਰੀ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਕੋਲ ਆਪੇ ਪਹੁੰਚਣਗੇ।
ਦੇਗ ਬਿਸਾਲ ਕਰਾਹ ਕਰੀ ਜੈ ਤਬ ਕਰ ਅਰਜੀ ਗੁਰੂ ਰਜੀ ਜੈ।
ਰਾਮ ਸਿੰਘ ਨੇ ਆਖਿਆ ਕਿ ਸਤਿਗੁਰਾਂ ਦੇ ਵਾਸਤੇ ਤੂੰ ਵੱਡਾ ਸਾਰਾ ਲੰਗਰ ਦਾ ਪ੍ਰਬੰਧ ਕਰ, ਲੰਗਰ ਨੂੰ ਤਿਆਰ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੱਗਦਾ ਹੈ ਕਿ ਤੇਰੀ ਅਰਜ ਨੂੰ ਪ੍ਰਵਾਨ ਕਰਕੇ ਤੇਰੇ ਲੰਗਰ ਨੂੰ ਪ੍ਰਵਾਨ ਕਰਨਗੇ ਤੇ ਸਤਿਗੁਰੂ ਜੀ ਤੇਰੇ ਤੇ ਰੀਝ ਜਾਣਗੇ।
ਸੁਣ ਕਰ ਦਿਆਲ ਦਾਸ ਗਮਨਯੋ ਭੋਜਨ ਪੁੰਜ ਤਿਆਰ ਕਰ ਵਯੋ।
ਜਦੋਂ ਰਾਮ ਸਿੰਘ ਨੇ ਦਿਆਲ ਦਾਸ ਨੂੰ ਐਸੀ ਸਲਾਹ ਦਿੱਤੀ ਹੈ ਉਹਦੀ ਸਲਾਹ ਨੂੰ ਪ੍ਰਵਾਨ ਕਰਕੇ ਫਿਰ ਦਿਆਲ ਦਾਸ ਆਪਣੇ ਪਿੰਡ ਚਲਾ ਗਿਆ ਹੈ। ਰਾਮ ਸਿੰਘ ਦੇ ਦੱਸਣ ਦੇ ਮੁਤਾਬਕ ਉਹਨੇ ਬਹੁਤੇ ਸਾਰੇ ਪਕਵਾਨ ਤਿਆਰ ਕਰਵਾਏ।
ਸੰਧਿਆ ਭਾਈ ਰਾਮ ਸਿੰਘ ਪ੍ਰਾਹੀ ਚਲੋ ਪ੍ਰਭੂ ਉਤਰੋ ਘਰ ਮਾਹੀ।
ਜਦੋਂ ਸ਼ਾਮਾਂ ਪਈਆਂ ਹੱਥ ਜੋੜ ਕੇ ਰਾਮ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੁਣ ਮੇਰੇ ਘਰ ਦੇ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਉਸ ਨੂੰ ਪਵਿੱਤਰ ਕਰੋ, ਕਿਉਂਕਿ ਇਸ ਗੱਲ ਦਾ ਵੀ ਜ਼ਿਕਰ ਆ ਚੁੱਕਾ ਹੈ ਕਿ ਬਾਹਰ ਇੱਕ ਝੌਂਪੜਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਤਿਆਰ ਕੀਤਾ ਸੀ ਜਿਹੜਾ ਕਿ ਹਰ ਇੱਕ ਪ੍ਰਕਾਰ ਦੇ ਨਾਲ ਸਰਦ ਸੀ, ਠੰਡਾ ਸੀ, ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗਰਮੀ ਨਾ ਲੱਗੇ। ਜਦੋਂ ਸ਼ਾਮਾਂ ਪਈਆਂ ਤੇ ਹੁਣ ਕਹਿੰਦਾ ਹੈ ਰਾਮ ਸਿੰਘ ਕਿ ਕਿਰਪਾ ਕਰਕੇ ਇਸ ਝੌਂਪੜੇ ਵਾਲੀ ਜਗ੍ਹਾ ਨੂੰ ਛੱਡੋ ਤੇ ਸੱਚੇ ਪਾਤਸ਼ਾਹ ਜੀ ਮੇਰੇ ਘਰ ਚੱਲੋ।
ਕਹਿਓ ਹਾਹੀ ਬਸੈ ਸੁਖਾਰੇ ਆਛੋ ਥਾਨ ਪਸੰਦ ਹਮਾਰੇ।
ਰਾਮ ਸਿੰਘ ਨੇ ਅਰਜ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਰਾਮ ਸਿੰਘਾ, ਇੱਥੇ ਹੀ ਅਸੀਂ ਬੜੇ ਸੌਖੇ ਹਾਂ, ਇੱਕ ਤੇ ਇਕਾਂਤ ਹੈ, ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਬੜੀ ਠੰਡੀ ਜਗ੍ਹਾ ਹੈ, ਸਾਨੂੰ ਬੜੀ ਪਸੰਦ ਹੈ, ਇਸ ਕਰਕੇ ਅਸੀਂ ਇੱਥੇ ਹੀ ਠੀਕ ਹਾਂ।
ਕਰੋ ਗੁਰੂ ਪਗ ਪੰਕਜ ਪਾਵਨ ਸਦਨ ਹਮਾਰੇ ਹੈ ਪਾਵਨ।
ਦੁਬਾਰਾ ਫੇਰ ਰਾਮ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਜਿੱਥੇ ਵੀ ਚਲੇ ਜਾਵੋ ਉਹੀ ਥਾਂ ਸੁਹਾਵਣੀ ਬਣ ਜਾਂਦੀ ਹੈ ਸੱਚੇ ਪਾਤਸ਼ਾਹ ਜੀ, ਪਰ ਜੇਕਰ ਤੁਸੀਂ ਸਾਡੇ ਘਰ ਦੇ ਵਿੱਚ ਆਪਣੇ ਪਵਿੱਤਰ ਚਰਨਾਂ ਨੂੰ ਪਾਵੋਗੇ ਤੇ ਸੱਚੇ ਪਾਤਸ਼ਾਹ ਜੀ ਸਾਡਾ ਘਰ ਪਵਿੱਤਰ ਹੋ ਜਾਵੇਗਾ, ਮੈਂ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ।
ਬਿਨੈ ਬਖਾਣ ਤਲੇ ਕਰ ਚਾਲਾ ਇੱਕ ਬਿਮਾਤ ਤਿਸ ਕੀ ਤਿਸ ਕਾਲਾ।
ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਸਤਿਗੁਰਾਂ ਨੂੰ ਰਜ਼ਾਮੰਦ ਕਰਕੇ ਆਪਣੇ ਨਾਲ ਲੈ ਕੇ ਘਰ ਦੇ ਵੱਲ ਚੱਲ ਪਿਆ। ਇੱਕ ਬਿਮਾਤ ਤਿਸਕੀ ਤਿਸਕਾਲਾ ਉਸ ਵੇਲੇ ਜਿਹੜੀ ਸੀ ਰਾਮ ਸਿੰਘ ਦੀ ਮਤਰਈ ਮਾਂ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਚਾਰ ਭਰਾ ਨੇ, ਦੋ ਭਰਾ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਪੈਦਾ ਹੋਏ ਨੇ ਤੇ ਦੋ ਦੂਸਰੀ ਮਾਂ ਦੇ ਕੁੱਖ ਦੇ ਵਿੱਚੋਂ ਪੈਦਾ ਹੋਏ ਨੇ। ਰਾਮ ਸਿੰਘ ਤੇ ਫਤਿਹ ਸਿੰਘ ਦੋਵੇਂ ਸਕੇ ਭਰਾ ਸਨ, ਇਨ੍ਹਾਂ ਦੀ ਮਾਂ ਕੋਈ ਹੋਰ ਸੀ ਤੇ ਬਖਤੂ ਸਿੰਘ ਤੇ ਤਖਤੂ ਸਿੰਘ ਮਤਰਈ ਮਾਂ ਦੀ ਕੁੱਖ ਤੋਂ ਪੈਦਾ ਹੋਏ ਨੇ। ਹੁਣ ਜਿਹੜੀ ਬਖਤੂ ਸਿੰਘ ਦੀ ਮਾਂ ਹੈ, ਉਹਨੇ ਗਲੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਮ ਸਿੰਘ ਦੇ ਘਰ ਜਾ ਰਹੇ ਨੇ। ਬਿਲਕੁਲ ਨਾਲ ਹੀ ਲੱਗਦਾ ਘਰ ਸੀ, ਆਪਣੇ ਘਰ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਉਹ ਖਲੋਤੀ ਸੀ ਜਿਹੜੀ ਰਾਮ ਸਿੰਘ ਦੀ ਮਤਰਈ ਮਾਂ ਸੀ। ਸੁਖਮ ਖੇਸ ਸਪੈਦ ਅਛੇਰਾ ਭੁਜ ਪਰ ਧਰ ਛਪਾਏ ਮਗ ਹੇਰਾ। ਇੱਕ ਬਹੁਤ ਹੀ ਸੂਖਮ ਜਿਹੜਾ ਖੇਸ ਸੀ, ਜਿਹੜਾ ਕਿ ਬਹੁਤ ਵਧੀਆ ਚਿੱਟੇ ਰੰਗ ਦਾ ਖੇਸ ਸੀ, ਉਹਨੂੰ ਆਪਣੀ ਬਾਂਹ ਦੇ ਥੱਲੇ ਕੱਚ ਦੇ ਵਿੱਚ ਉਸ ਔਰਤ ਨੇ ਦਬਾ ਲਿਆ, ਰਾਮ ਸਿੰਘ ਦੀ ਮਤਰਈ ਮਾਂ ਨੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਰਾਹ ਨੂੰ ਦੇਖਦੇ ਰਹੇ। ਰਾਮ ਸਿੰਘ ਕੇ ਸਦਨ ਨ ਜਾਵੋ ਇੱਥੇ ਆਵੇ ਗੁਰ ਅਗਰ ਚੜਾਵੋ। ਭਾਵ ਕੇ ਰਾਮ ਸਿੰਘ ਦੀ ਜਿਹੜੀ ਮਤਰਈ ਮਾਂ ਸੀ, ਉਹਨੇ ਆਪਣੇ ਮਨ ਦੇ ਵਿੱਚ ਐਸੀ ਧਾਰਨਾ ਬਣਾਈ ਸੀ ਕਿ ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਮ ਸਿੰਘ ਦੇ ਘਰ ਜਾਣਗੇ ਤੇ ਮੈਂ ਉਹਦੇ ਘਰ ਦੇ ਵਿੱਚ ਨਹੀਂ ਜਾਵਾਂਗੀ, ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਕੋਲ ਆਉਣਗੇ ਤੇ ਫੇਰ ਇਹ ਖੇਸ ਦੀ ਭੇਟਾ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਾਂਗੀ। ਇਮਯੋਰ ਧਰ ਕਰ ਥਿਰੀ ਅਗਾਰੀ ਸਤਿਗੁਰ ਜਾਨੀ ਤੇ ਬਿਦ ਸਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਮਨ ਦੇ ਵਿੱਚ ਧਾਰਨਾ ਧਾਰ ਕੇ ਉਹ ਖਲੋਤੀ ਹੋਈ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਅੰਤਰਜਾਮੀ ਨੇ, ਉਹਨਾਂ ਨੇ ਉਸ ਬੀਬੀ ਦੀ ਸਾਰੀ ਮਨੋ ਦਸ਼ਾ ਨੂੰ ਜਾਣ ਲਿਆ। ਮੋਰੇ ਜਾਣ ਤਿਸ ਕੀ ਦਿਸ਼ ਜਬੈ ਰਾਮ ਸਿੰਘ ਬੋਲਿਓ ਬਚ ਤਬੈ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਰਾਮ ਸਿੰਘ ਦਾ ਦਰਵਾਜ਼ਾ ਲੰਘਣ ਹੀ ਲੱਗੇ ਸਨ, ਉਸ ਬੀਬੀ ਦੇ ਵੱਲ ਮੁੜ ਗਏ। ਰਾਮ ਸਿੰਘ ਬੋਲਿਓ ਬਚ ਤਬੈ, ਜਦੋਂ ਉਸ ਪਾਸੇ ਤੁਰੇ ਰਾਮ ਸਿੰਘ ਦੀ ਮਤਰੇਈ ਮਾਂ ਦੇ ਵੱਲ ਝੱਟ ਹੀ ਹੱਥ ਜੋੜ ਕੇ ਰਾਮ ਸਿੰਘ ਨੇ ਬੇਨਤੀ ਕੀਤੀ, ਕਹਿੰਦਾ ਇੱਥੇ ਆਵੋ ਸਵਾਮੀ, ਚੱਲ ਤੂੰ ਭਾਖਿਓ ਅੰਤਰ ਜਾਵੇ। ਸਤਿਗੁਰੂ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ ਇਧਰਲੇ ਪਾਸੇ ਆਓ, ਸੱਚੇ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰੋ। ਤੇ ਸਤਿਗੁਰਾਂ ਨੇ ਆਖਿਆ ਤੂੰ ਚੱਲ। ਸਤਿਗੁਰੂ ਜੀ ਕਹਿੰਦੇ ਨੇ ਰਾਮ ਸਿੰਘਾ ਤੂੰ ਚੱਲ ਭਾਖਿਓ ਅੰਤਰ ਜਾਵੇ, ਅੰਤਰ ਜਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਰਾਮ ਸਿੰਘਾ ਤੂੰ ਚੱਲ ਮੈਂ ਆਉਣਾ। ਹਮ ਪੀ ਆਏ ਹੈ ਕੁਛ ਕੰਮ ਹੋਰਤ ਗਏ ਪੌਰ ਤ੍ਰਿਆ ਤਾਮ। ਸਤਿਗੁਰੂ ਜੀ ਕਹਿੰਦੇ ਨੇ ਤੂੰ ਚੱਲ, ਅਸੀਂ ਵੀ ਤੇਰੇ ਮਗਰੇ ਮਗਰੇ ਹੀ ਆਉਂਦੇ ਆ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਾ ਜਿਹਾ ਸਾਨੂੰ ਕੰਮ ਹੈ। ਹੋਰਤ ਗਏ ਪੌਰ ਤ੍ਰਿਆ ਤਾਮ, ਭਾਵ ਕੇ ਰਾਮ ਸਿੰਘ ਦੇ ਰੋਕਦਿਆਂ ਰੋਕਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਬੀਬੀ ਦਾ ਮਨ ਦਾ ਪ੍ਰੇਮ ਲੱਗ ਕੇ ਉਹਦੇ ਕੋਲ ਚਲੇ ਗਏ। ਲਖੀ ਉਹ ਪ੍ਰੇਮ ਮਾਮ ਤ੍ਰਿਆ ਤੇਹ ਜਾਨੀ ਤਾਏ ਚਰਨ ਪੰਕਜ ਲਪਟਾਨੀ। ਭਾਵ ਕੇ ਰਾਮ ਸਿੰਘ ਦੀ ਜਿਹੜੀ ਮਤਰੇਈ ਮਾਂ ਸੀ, ਉਹਨੇ ਜਾਣਿਆ ਕਿ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੇ ਮਨ ਦੇ ਪ੍ਰੇਮ ਨੂੰ ਜਾਣਿਆ ਹੈ, ਇਸੇ ਕਰਕੇ ਮੇਰੇ ਕੋਲ ਆ ਗਏ ਨੇ। ਦੌੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਜਾ ਲਿਪਟੀ। ਖੇਸ ਪੇਟ ਕੋ ਦੇ ਕਰ ਹਰ ਖਾਈ ਧਨ ਧਨ ਗੁਰ ਔਰ ਲਖ ਪਾਈ। ਮਾਈ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੇਸ ਭੇਟਾ ਰੱਖਿਆ, ਬੜੀ ਖੁਸ਼ ਹੋਈ, ਸੋਚਣ ਲੱਗੀ ਕਿ ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮੇਰੇ ਹਿਰਦੇ ਦੀ ਗੱਲ ਨੂੰ ਬੁੱਝਿਆ। ਰਾਮ ਸਿੰਘ ਕੀ ਦਿਸ਼ ਪੁਨ ਆਏ ਅਗਰ ਹੋਏ ਨਿਜ ਘਰ ਪ੍ਰਭ ਛਾਏ। ਉਹਨੂੰ ਦਰਸ਼ਨ ਦੇ ਕੇ ਉਹਦੀ ਭੇਟਾਂ ਨੂੰ ਪ੍ਰਵਾਨ ਕਰਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਮ ਸਿੰਘ ਦੇ ਘਰ ਦੇ ਵੱਲ ਆਏ ਨੇ। ਅੱਗੇ ਹੋ ਕੇ ਬੜੇ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਵਾਇਆ ਸਤਿਗੁਰਾਂ ਦਾ।
ਘਰ ਪਰ ਕਾਚੋ ਹੋਤਾ ਚੁਬਾਰਾ, ਤਿਸ ਮੈਂ ਚਾਹਿਓ ਕਰੇ ਉਤਾਰਾ।
ਰਾਮ ਸਿੰਘ ਦੇ ਘਰ ਦੇ ਉੱਤੇ ਇੱਕ ਚੁਬਾਰਾ ਸੀ ਜਿਹੜਾ ਕਿ ਕੱਚਾ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਚੁਬਾਰੇ ਦੇ ਵਿੱਚ ਆਪਣਾ ਡੇਰਾ ਲਾਉਣਾ ਪਸੰਦ ਕੀਤਾ।
ਰਾਮ ਸਿੰਘ ਕੇ ਘਰ ਵਿੱਚ ਜਾਣਾ, ਕਾਸ਼ਟ ਕੀ ਤਹਿ ਧਰੀ ਸੁਪਾਨਾ।
ਭਾਵ ਕੇ ਰਾਮ ਸਿੰਘ ਦੇ ਘਰ ਦੇ ਵਿੱਚੋਂ ਉੱਪਰ ਚੁਬਾਰੇ ਦੇ ਵਿੱਚ ਜਾਣ ਦੇ ਲਈ ਲੱਕੜ ਦੀ ਪੌੜੀ ਰੱਖੀ ਗਈ।
ਬਖਤੂ ਸਿੰਘ ਕੇ ਘਰ ਮੈਂ ਜੋਏ, ਚੜੇ ਸੁਪਾਣ ਮ੍ਰਿਤਕਾ ਸੋਏ।
ਉਹ ਜਿਹੜਾ ਚੁਬਾਰਾ ਸੀ ਉਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੰਧ ਦੇ ਬਿਲਕੁਲ ਨਾਲ ਸੀ, ਉਹ ਕੰਧ ਦੇ ਨਾਲ ਸੀ ਜਿਹਦੇ ਕੰਧ ਦੇ ਦੂਜੇ ਪਾਸੇ ਬਖਤੂ ਸਿੰਘ ਦਾ ਘਰ ਸੀ, ਭਾਵ ਕਿ ਉਸਦੀ ਮਤਰੇਈ ਮਾਂ ਦਾ ਘਰ ਸੀ ਜਿਹਨੂੰ ਕਿ ਸਤਿਗੁਰਾਂ ਨੇ ਦਰਸ਼ਨ ਦਿੱਤਾ। ਇਸ ਕਰਕੇ ਉਹਨਾਂ ਦੇ ਘਰ ਵਾਲੇ ਪਾਸਿਓਂ ਵੀ ਚੁਬਾਰੇ ਦੇ ਵਿੱਚ ਪਹੁੰਚਿਆ ਜਾ ਸਕਦਾ ਸੀ ਤੇ ਰਾਮ ਸਿੰਘ ਦੇ ਘਰ ਦੇ ਵਿੱਚੋਂ ਵੀ ਉਸ ਚੁਬਾਰੇ ਦੇ ਵਿੱਚ ਪਹੁੰਚਿਆ ਜਾ ਸਕਦਾ ਸੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਸਿੰਘ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਸਤਿਗੁਰਾਂ ਨੇ ਆਖਿਆ ਚੁਬਾਰੇ ਦੇ ਵਿੱਚ ਡੇਰਾ ਲਾਉਣਾ, ਸੱਤ ਬਚਨ ਆਖਿਆ ਰਾਮ ਸਿੰਘ ਨੇ ਤੇ ਸਤਿਗੁਰਾਂ ਦੇ ਚੜਨ ਦੇ ਵਾਸਤੇ ਲੱਕੜ ਦੀ ਪੌੜੀ ਲਾ ਦਿੱਤੀ। ਦੂਜੇ ਪਾਸੇ ਜਿਹੜਾ ਬਖਤੂ ਸਿੰਘ ਦਾ ਘਰ ਸੀ, ਇਹਦੇ ਮਤਰੇ ਭਰਾ ਦਾ, ਉਹਦੇ ਘਰ ਦੇ ਵਿੱਚੋਂ ਜਿਹੜੀਆਂ ਪੌੜੀਆਂ ਨੇ ਉਹ ਮਿੱਟੀ ਦੀਆਂ ਚਾੜੀਆਂ ਹੋਈਆਂ ਸਨ। ਭਾਵ ਕੇ ਇੱਕ ਪਾਸੇ ਲੱਕੜ ਦੀ ਪੌੜੀ ਉਹਨੇ ਚੜਨ ਦੇ ਵਾਸਤੇ ਲਾਈ ਹੈ ਤੇ ਦੂਜੇ ਪਾਸੇ ਮਿੱਟੀ ਦੀ ਪੌੜੀ ਚੜਾਈ ਹੋਈ ਸੀ ਉਸ ਚੁਬਾਰੇ ਦੇ ਵਿੱਚ ਜਾਣ ਦੇ ਲਈ।
ਮਾਮ ਸ਼ਰੀਕ ਕੇ ਸਾਧਨ ਨ ਜਾਏ, ਕਾਸ਼ਟ ਪੌੜੀ ਗੁਰੂ ਚੜਾਏ।
ਹੁਣ ਮਤਰੇਆ ਭਰਾ ਹੈ, ਮਤਰੇਈ ਮਾਂ ਹੈ ਰਾਮ ਸਿੰਘ ਦੀ। ਇਸ ਕਰਕੇ ਭਾਵੇਂ ਕਿ ਬੜੀ ਸੁਵਿਧਾ ਹੈ ਕਿ ਜਿਹੜੀਆਂ ਬਣੀਆਂ ਬਣਾਈਆਂ ਪੌੜੀਆਂ ਨੇ ਉਹਨਾਂ ਦੇ ਰਾਹੀਂ ਸਤਿਗੁਰੂ ਜੀ ਚੁਬਾਰੇ ਦੇ ਵਿੱਚ ਚੜਨ, ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਰੀਕਾ ਭਾਵ ਜਾਣ ਕੇ ਉਹਨੇ ਇਹ ਨਹੀਂ ਆਖਿਆ ਕਿ ਤੁਸੀਂ ਬਖਤੂ ਸਿੰਘ ਦੇ ਘਰ ਦੇ ਵਿੱਚੋਂ ਜਿਹੜੀਆਂ ਪੌੜੀਆਂ ਬਣੀਆਂ ਨੇ ਪੱਕੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੋਂ ਦੀ ਚੜ ਜਾਓ। ਕਵੀ ਜੀ ਲਿਖਦੇ ਨੇ ਕਿ ਸ਼ਰੀਕਾ ਭਾਵ ਜਾਣ ਕੇ ਉਹਨੇ ਰਾਮ ਸਿੰਘ ਨੇ ਦੂਜੇ ਘਰ ਦੇ ਵਿੱਚ ਜਾਣ ਦੇ ਵਾਸਤੇ ਨਾ ਆਖਿਆ, ਜਿਹੜੀ ਲੱਕੜ ਦੀ ਪੌੜੀ ਸੀ ਉਹ ਲਾ ਕੇ ਸਤਿਗੁਰਾਂ ਨੂੰ ਉੱਪਰ ਚੜਾਇਆ।
ਉਪਰ ਚੜਿਆ ਵੇ ਲੋਕੀ ਜਬੈ, ਸ੍ਰੀ ਮੁਖ ਤੇ ਫੁਰਮਾਇਓ ਤਬੈ।
ਤੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਉੱਥੇ ਪਹੁੰਚੇ, ਦੂਜੇ ਪਾਸੇ ਸਤਿਗੁਰਾਂ ਨੇ ਝਾਤੀ ਮਾਰੀ ਤੇ ਦੇਖਿਆ ਕਿ ਮਿੱਟੀ ਦੀ ਬਣੀ ਹੋਈ ਪੌੜੀ ਤੇ ਪਹਿਲਾਂ ਇਹਨਾਂ ਦੇ ਘਰ ਦੇ ਵਿੱਚੋਂ ਆ ਰਹੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਰਾਮ ਸਿੰਘ ਨੂੰ ਆਖਿਆ,
ਕਹਿੰਦੇ ਨੇ ਇਹ ਕਿਹਾ ਰਾਮ ਸਿੰਘ ਤੈਂ ਕੀਨਾ, ਕਠਨ ਥਾਨ ਕੋ ਮਾਰਗ ਦੇਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਾਮ ਸਿੰਘਾ ਇਹ ਤੂੰ ਕੀ ਕੀਤਾ ਕਿ ਸਾਨੂੰ ਔਖੇ ਰਸਤੇ ਦੇ ਰਾਹੀਂ ਉੱਪਰ ਚੜਾਇਆ। ਜਿਹੜੀ ਡੰਡਿਆਂ ਵਾਲੀ ਪੌੜੀ ਹੁੰਦੀ ਹੈ ਉਹਦੇ ਤੇ ਚੜਨਾ ਔਖਾ ਹੀ ਹੁੰਦਾ ਹੈ, ਹੱਥ ਪਾ ਕੇ ਚਰਨਾਂ ਨੂੰ ਟਿਕਾ ਕੇ ਉੱਪਰ ਚੜਿਆ ਜਾਂਦਾ ਹੈ, ਤੇ ਜਿਹੜੀ ਦੂਸਰੀ ਬਣੀ ਹੁੰਦੀ ਹੈ ਪੌੜੀ ਭਾਵੇਂ ਕੱਚੀ ਹੋਵੇ ਮਿੱਟੀ ਦੀ ਤੇ ਭਾਵੇਂ ਪੱਕੀ ਸੀਮਿੰਟ ਦੀ ਬਣੀ ਹੋਵੇ, ਉਹਦੇ ਤੇ ਚੜਨਾ ਤੇ ਬੜਾ ਸੌਖਾ ਹੁੰਦਾ ਹੈ। ਕਿਸੇ ਪ੍ਰਕਾਰ ਦਾ ਹੱਥ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ, ਆਰਾਮ ਦੇ ਨਾਲ ਚੜਿਆ ਜਾ ਸਕਦਾ ਹੈ। ਤੇ ਜਦੋਂ ਗਵਾਂਢੀਆਂ ਦੇ ਬਖਤੂ ਸਿੰਘ ਦੇ ਘਰ ਦੇ ਵਿੱਚ ਐਸੀ ਪੌੜੀ ਬਣੀ ਹੋਈ ਸਤਿਗੁਰਾਂ ਨੇ ਦੇਖੀ ਤੇ ਸਤਿਗੁਰੂ ਜੀ ਕਹਿੰਦੇ ਨੇ, ਰਾਮ ਸਿੰਘਾ ਤੂੰ ਕੀ ਕੀਤਾ, ਔਖੀ ਲੱਕੜ ਦੀ ਪੌੜੀ ਦੇ ਰਾਹੀਂ ਸਾਨੂੰ ਤੂੰ ਉੱਪਰ ਚੜਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਭਰਾ ਦੇ ਘਰ ਦੇ ਵਿੱਚ ਤੇ ਕੱਚੀ ਪੌੜੀ ਸੀ ਜਿੱਥੋਂ ਆਸਾਨੀ ਦੇ ਨਾਲ ਅਸੀਂ ਉੱਪਰ ਚੜ ਸਕਦੇ ਸੀ।
ਕਰਤ ਸ਼ਰੀਕਾ ਇਤੈ ਚੜਾਏ, ਐਸੇ ਨਹੀਂ ਤੁਝ ਕੋ ਬਣ ਆਏ।
ਰਾਮ ਸਿੰਘ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸ਼ਰੀਕਾ ਭਾਵ ਧਾਰਨ ਕਰਕੇ ਤੂੰ ਐਸਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਾਮ ਸਿੰਘਾ ਤੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਸੀ, ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ।
ਬਸੇ ਰਾਤ ਕੋ ਤਿਸੈ ਚੁਬਾਰੇ, ਕੀਨਸ ਸੌਚ ਸ਼ਨਾਨ ਸਕਾਰੇ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਸ ਇੰਨੇ ਹੀ ਬਚਨ ਕੀਤੇ, ਇਸ ਤੋਂ ਵੱਧ ਰਾਮ ਸਿੰਘ ਨੂੰ ਕੁਝ ਨਾ ਆਖਿਆ। ਰਾਤ ਦੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਥੇ ਵਿਸਰਾਮ ਕੀਤਾ ਤੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ। ਉਤਰੇ ਮ੍ਰਿਤਕਾ ਕੀ ਸੋਪਾਨ, ਬਖਤੂ ਸਿੰਘ ਤਖਤੂ ਸਿੰਘ ਜਾਣ। ਚੜੇ ਤੇ ਲੱਕੜ ਦੀ ਪੌੜੀ ਦੇ ਰਾਹੀਂ ਸਨ ਰਾਮ ਸਿੰਘ ਦੇ ਘਰ ਦੇ ਵਿੱਚੋਂ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਵੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੱਲੇ ਉਤਰੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਤੂ ਸਿੰਘ ਤੇ ਤਖਤੂ ਸਿੰਘ ਦੀਆਂ ਬਣੀਆਂ ਹੋਈਆਂ ਜਿਹੜੀਆਂ ਪੌੜੀਆਂ ਸਨ ਉਹਨਾਂ ਦੇ ਰਾਹੀਂ ਉਹਨਾਂ ਦੇ ਘਰ ਦੇ ਵਿੱਚ ਹੀ ਉਧਰਲੇ ਪਾਸੇ ਜਾ ਉਤਰੇ। ਪਲੰਘ ਡਸਾਏ ਗੁਰੂ ਬੈਠਾਏ, ਟੇਕਿਓ ਮਾਥ ਯਾ ਕੋਰ ਚੜਾਏ। ਮਿੱਟੀ ਦੀਆਂ ਬਣੀਆਂ ਹੋਈਆਂ ਪੌੜੀਆਂ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਖਤੂ ਸਿੰਘ ਤੇ ਬਖਤੂ ਸਿੰਘ ਦੇ ਘਰ ਦੇ ਵਿੱਚ ਉਤਰ ਪਏ। ਉਹ ਜਾਣ ਕੇ ਬੜੇ ਪ੍ਰਸੰਨ ਹੋਏ। ਉਹਨਾਂ ਨੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਪਲੰਘ ਡਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੰਘ ਦੇ ਉੱਤੇ ਬੈਠੇ ਤੇ ਉਹਨਾਂ ਨੇ ਆਪਣੀ ਵਿੱਤ ਦੇ ਮੁਤਾਬਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖ ਕੇ ਨਮਸਕਾਰਾਂ ਕੀਤੀਆਂ। ਜਦੋਂ ਰਾਮ ਸਿੰਘ ਨੂੰ ਪਤਾ ਲੱਗਾ ਮੇਰੇ ਮਤਰੇ ਭਰਾਵਾਂ ਦੇ ਘਰ ਦੇ ਵਿੱਚ ਉਤਰ ਗਏ ਨੇ, ਦੌੜ ਕੇ ਉਹਨਾਂ ਦੇ ਘਰ ਦੇ ਵਿੱਚ ਜਾ ਪਹੁੰਚਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਬਾਲਕ ਤਿੰਨ ਕੋ ਤਬ ਆਇਓ, ਸ੍ਰੀ ਪ੍ਰਭ ਅੰਕ ਬਿਖੈ ਬੈਠਾਇਓ। ਇੱਕ ਛੋਟਾ ਜਿਹਾ ਉਹਨਾਂ ਦਾ ਬੱਚਾ ਸੀ, ਉਹ ਦੌੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ। ਰਾਮ ਸਿੰਘ ਅਵਲੋਕਤ ਚਿਰ ਕਾ, ਅਦਬ ਨਹੀਂ ਤੁਮ ਰਾਖਿਓ ਗੁਰ ਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਦੀ ਦੇ ਵਿੱਚ ਬਿਠਾ ਲਿਆ। ਛੋਟਾ ਜਿਹਾ ਬੱਚਾ ਸੀ, ਸਤਿਗੁਰੂ ਜੀ ਉਹਨੂੰ ਬੜਾ ਪ੍ਰੇਮ ਕਰਨ ਲੱਗੇ। ਰਾਮ ਸਿੰਘ ਨੇ ਉਹਦੇ ਘਰ ਵਾਲਿਆਂ ਨੂੰ ਪਾਵ ਕੇ ਝਿੜਕਿਆ ਆਪਣੇ ਭਰਾਵਾਂ ਨੂੰ, ਅਦਬ ਨਹੀਂ ਤੁਮ ਰਾਖਿਓ ਗੁਰ ਕਾ। ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਦੇ ਵਿੱਚ ਆਏ ਨੇ ਤੇ ਤੁਸੀਂ ਸਤਿਗੁਰਾਂ ਦਾ ਕੋਈ ਅਦਬ ਨਹੀਂ ਰੱਖਿਆ। ਦੇਖੋ ਤੁਹਾਡਾ ਜਿਹੜਾ ਬੱਚਾ ਹੈ ਉਹ ਸਤਿਗੁਰਾਂ ਦੀ ਗੋਦੀ ਦੇ ਵਿੱਚ ਜਾ ਬੈਠਾ। ਵਸਤ੍ਰ ਚਾਦ ਛੁਬ ਬੇਜਨ ਨਾਹੀ, ਕਰੋ ਅਗਿਆ ਅੰਕ ਬੈਠਾ ਹੀ। ਰਾਮ ਸਿੰਘ ਕਹਿੰਦਾ ਕਿ ਸਤਿਗੁਰਾਂ ਦੇ ਵਸਤਰਾਂ ਦੇ ਨਾਲ ਵੀ ਕੋਈ ਜਿਹੜੀ ਅਪਾਵਨ ਚੀਜ਼ ਹੈ ਉਹ ਛੋਣੀ ਨਹੀਂ ਚਾਹੀਦੀ। ਕਰੋ ਅਗਿਆ ਅੰਕ ਬਿਠਾਹੀ। ਛੋਟਾ ਜਿਹੜਾ ਬੱਚਾ ਹੈ ਜਿਹੜਾ ਲਿਬੜਿਆ ਤਿਬੜਿਆ ਹੈ, ਇਸ ਤੋਂ ਇਲਾਵਾ ਜਿਹੜਾ ਮਲ ਮੂਤਰ ਵੀ ਵਿੱਚ ਹੀ ਤਿਆਗ ਦਿੰਦਾ, ਐਸੇ ਅਪਾਵਨ ਬੱਚੇ ਨੂੰ ਤੁਸੀਂ ਸਤਿਗੁਰਾਂ ਦੀ ਗੋਦੀ ਦੇ ਵਿੱਚ ਬਿਠਾ ਦਿੱਤਾ, ਤੁਸੀਂ ਸਤਿਗੁਰਾਂ ਦਾ ਅਦਬ ਨਹੀਂ ਰੱਖਿਆ। ਇਸ ਤਰ੍ਹਾਂ ਕਹਿ ਕੇ ਰਾਮ ਸਿੰਘ ਨੇ ਆਪਣੇ ਭਰਾਵਾਂ ਨੂੰ ਝਿੜਕਿਆ। ਕਾਹੇ ਉਹ ਪ੍ਰਭੂ ਨੇ ਚਿਰਕਣ ਬਾਛੋ, ਇਹ ਪੀ ਪੁਰਖ ਹੋਏ ਹੈ ਆਛੋ। ਜਦੋਂ ਰਾਮ ਸਿੰਘ ਨੇ ਝਿੜਕਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਰਾਮ ਸਿੰਘਾ ਇਹਨਾਂ ਨੂੰ ਕੁਝ ਨਾ ਕਹਿ, ਇਹਨਾਂ ਨੇ ਸਾਡੀ ਗੋਦੀ ਦੇ ਵਿੱਚ ਬੱਚਾ ਨਹੀਂ ਚੁਕਵਾਇਆ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਆਪ ਹੀ ਇਹ ਦੌੜ ਕੇ ਆਇਆ ਸੀ, ਸਾਨੂੰ ਪਿਆਰਾ ਲੱਗਾ, ਇਸ ਕਰਕੇ ਆਪਣੀ ਗੋਦੀ ਦੇ ਵਿੱਚ ਅਸੀਂ ਸਵੈਮ ਇਸ ਬੱਚੇ ਨੂੰ ਬਿਠਾਇਆ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਪੀ ਪੁਰਖ ਹੋਏ ਹੈ ਆਛੋ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਇਹ ਕੋਈ ਸਧਾਰਨ ਬੱਚਾ ਨਹੀਂ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਇਹ ਵੱਡਾ ਮਹਾਂਪੁਰਖ ਪ੍ਰਗਟ ਹੋਏਗਾ, ਪਾਪ ਕੇ ਐਸਾ ਇਹ ਬੱਚਾ ਹੈ। ਸੰਪਾਦਕ ਜੀ ਲਿਖਦੇ ਨੇ ਕਿ ਬੱਚਿਆਂ ਦੇ ਨਾਲ ਪਿਆਰ ਗੁਰੂ ਘਰ ਦੇ ਵਿੱਚ ਮੁੱਢ ਤੋਂ ਚੱਲਿਆ ਆਇਆ ਹੈ। ਪਾਪ ਸਤਿਗੁਰੂ ਜੀ ਕਹਿੰਦੇ ਨੇ, ਇਹ ਸਧਾਰਨ ਬੱਚਾ ਨਹੀਂ ਹੈ, ਇਹ ਵੱਡਾ ਮਹਾਂਪੁਰਖ ਹੈ।
ਏਕ ਤੁਰੰਗਮ ਕੋ ਸ਼ਿੰਗਾਰ, ਲੀਏ ਰਜਤ ਪਣ ਸੌ ਕਰ ਤਾਰ।
ਉਸ ਵੇਲੇ ਇੱਕ ਘੋੜਾ ਸ਼ਿੰਗਾਰ ਕੇ ਰਾਮ ਸਿੰਘ ਨੇ ਮੰਗਵਾਇਆ ਹੈ। ਇਸ ਤੋਂ ਇਲਾਵਾ ਲੀਏ ਰਜਤ ਪਣ ਸੌ ਕਰ ਤਾਰ, 100 ਰੁਪਈਆ ਤੇ ਇੱਕ ਘੋੜਾ ਸ਼ਿੰਗਾਰਿਆ ਰਾਮ ਸਿੰਘ ਨੇ।
ਰਾਮ ਸਿੰਘ ਇਹ ਤਬੈ ਉਪਾਇਨ, ਦਈ ਪ੍ਰਭੂ ਕੋ ਧਰ ਸਿਰ ਪਾਇਨ।
ਰਾਮ ਸਿੰਘ ਨੇ ਇਹ ਦੋਵੇਂ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖੀਆਂ ਨੇ, ਨਕਦ 100 ਰੁਪਈਆ ਤੇ ਇੱਕ ਸੁੰਦਰ ਵਧੀਆ ਘੋੜਾ।
ਖੁਸ਼ੀ ਕਰੀ ਮਨ ਬਾਛਤ ਦੀਨ, ਕਹਿ ਕਰ ਹੈ ਮੰਗਵਾਵਨ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਰਾਮ ਸਿੰਘ ਨੂੰ ਖੁਸ਼ੀਆਂ ਦਿੱਤੀਆਂ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਘੋੜੇ ਨੂੰ ਆਪਣੇ ਕੋਲ ਮੰਗਵਾਇਆ।
ਪਏ ਅਰੂੜਨ ਪੰਥ ਪਧਾਰੇ, ਗਮਣੇ ਕੇਚਿਤ ਕੋਸ ਅਗਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਘੋੜੇ ਦੀ ਅਸਵਾਰੀ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਘੋੜੇ ਦੀ ਅਸਵਾਰੀ ਕਰਕੇ ਕਾਫੀ ਕੋਹਾਂ ਦੇ ਰਸਤੇ ਨੂੰ ਤੈਅ ਕਰ ਗਏ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਬਠਿੰਡੇ ਜਾ ਰਹੇ ਨੇ।
ਪੁੱਛੋ ਗ੍ਰਾਮ ਤੀਰ ਚੱਲ ਗਏ, ਤਾਂ ਤੜਾਗ ਬਿਲੋਕਤ ਪਏ।
ਚਲਦਿਆਂ ਚਲਦਿਆਂ ਜਦੋਂ ਪੁੱਛੋ ਪਿੰਡ ਦੇ ਲਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ, ਉਸ ਵੇਲੇ ਉਥੇ ਲਾਗੇ ਹੀ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਾਬ ਦੇਖਿਆ।
ਤਿਸਮੈ ਪਾਣੀ ਕੁਛ ਕਮਲੀਨ, ਤ੍ਰਿਖਾ ਤੁਰੰਗਮ ਕੀ ਪ੍ਰਭ ਚੀਨ।
ਉਹ ਜਿਹੜਾ ਤਲਾਬ ਸੀ ਉਹਦੇ ਵਿੱਚ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਣੀ ਪੂਰਾ ਸਾਫ ਨਹੀਂ ਸੀ, ਪਾਣੀ ਗੰਦਲਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਘੋੜੇ ਨੂੰ ਪਿਆਸ ਬੜੀ ਲੱਗੀ ਹੈ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਪਾਣੀ ਪਿਆਉਣਾ ਚਾਹੁੰਦੇ ਨੇ।
ਬੀਚ ਪ੍ਰਵੇਸ਼ ਪਾਣ ਕਰਾਵਨ, ਹੈ ਕੀ ਗਰੀਵਾ ਕੀਨ ਨਿਵਾਵਨ।
ਘੋੜੇ ਨੂੰ ਪਾਣੀ ਪਿਆਉਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜਾ ਉਸ ਤਲਾਬ ਦੇ ਵਿੱਚ ਵਾੜ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਪਿਆਸ ਲੱਗੀ ਹੈ, ਘੋੜਾ ਪਾਣੀ ਪੀ ਲਵੇ, ਪਰ ਘੋੜਾ ਪਾਣੀ ਨਹੀਂ ਪੀਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਦੇ ਨਾਲ ਬਾਰ ਬਾਰ ਉਹਦੀ ਧੌਣ ਨੂੰ ਥੱਲੇ ਝੁਕਾਉਂਦੇ ਨੇ ਕਿ ਪਾਣੀ ਪੀਵੇ।
ਪਾਣੀ ਪਾਣਨਾ ਕੀਨ ਪਛਾਣ, ਸਿਰੀ ਮੁਖ ਤੇ ਤਿਸ ਸਮੇਂ ਬਖਾਨਾ।
ਬਾਰ ਬਾਰ ਸਤਿਗੁਰਾਂ ਦੇ ਧੌਣ ਥੱਲੇ ਝੁਕਾਉਣ ਦੇ ਬਾਵਜੂਦ ਵੀ ਘੋੜੇ ਨੇ ਨਾ ਪਾਣੀ ਪੀਤਾ, ਕਿਉਂਕਿ ਜਿਹੜਾ ਪਾਣੀ ਸੀ ਉਹ ਪੂਰਾ ਸਾਫ਼ ਨਹੀਂ ਸੀ। ਭਾਵ ਕਿ ਘੋੜੇ ਨੇ ਪਾਣੀ ਨਾ ਪੀਤਾ ਤੇ ਸਤਿਗੁਰਾਂ ਨੇ ਕਾਰਨ ਜਾਣ ਲਿਆ ਕਿ ਪਾਣੀ ਗੰਦਲਾ ਹੋਣ ਕਰਕੇ ਘੋੜਾ ਨਹੀਂ ਪੀਂਦਾ, ਜਾਂ ਫਿਰ ਤੁਕਦਾ ਦੂਜਾ ਭਾਵ ਇਹ ਵੀ ਲੱਗ ਸਕਦਾ ਹੈ ਕਿ ਘੋੜੇ ਨੇ ਪਾਣੀ ਨਾ ਪੀਤਾ, ਸਗੋਂ ਉਸ ਪਾਣੀ ਨੂੰ ਪਛਾਣਿਆ ਤੱਕ ਨਾ।
ਹੈ ਮਸਾਂਦ ਕੀ ਇਤ ਬਦ ਬੋਏ, ਜਾਂ ਤੇ ਅਸ ਜਲ ਛਕਿਓ ਨਾ ਜੋਏ।
ਜਦੋਂ ਘੋੜੇ ਨੇ ਪਾਣੀ ਨਾ ਪੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਸਾਰਿਆਂ ਸਿੰਘਾਂ ਨੂੰ ਸੁਣਾ ਕੇ ਕਹਿੰਦੇ ਨੇ, ਇਸ ਪਾਣੀ ਦੇ ਵਿੱਚ ਮਸੰਦ ਦੀ ਬਦਬੋ ਆ ਰਹੀ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜਾ ਪਾਣੀ ਨਹੀਂ ਪੀ ਰਿਹਾ।
ਗ੍ਰਾਮ ਬਿਖੈ ਸਿੱਖ ਤਵੈ ਪਠਾਇਓ, ਦਿਆਲ ਦਾਸ ਘਰ ਕੋ ਦਰਸਾਇਓ।
ਸਤਿਗੁਰਾਂ ਨੇ ਇੱਕ ਸਿੰਘ ਨੂੰ ਪਿੰਡ ਦੇ ਵਿੱਚ ਭੇਜਿਆ, ਦਿਆਲ ਦਾਸ ਦਾ ਘਰ ਉਸਨੇ ਜਾ ਕੇ ਸਿੰਘ ਨੇ ਦੇਖਿਆ।
ਬੈਠਿਓ ਤੋ ਆਣ ਤਿਸ ਕਹਿਓ, ਸੁਣ ਕੇ ਸਭ ਹੁਣ ਨਿਸ਼ਚੈ ਲਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਆਲ ਦਾਸ ਦੇ ਘਰ ਦੇ ਵਿੱਚ ਸਿੰਘ ਪਹੁੰਚਿਆ, ਉਹਨੇ ਸਤਿਗੁਰਾਂ ਦੇ ਆਉਣ ਦੀ ਖਬਰ ਦਿੱਤੀ ਹੈ ਤੇ ਸੁਣ ਕੇ ਨਿਸ਼ਚਿਤ ਕੀਤਾ ਉਸ ਪੁੱਛੋ ਦੇ ਰਹਿਣ ਵਾਲੇ ਦਿਆਲ ਦਾਸ ਨੇ ਕਿ ਰਾਮ ਸਿੰਘ ਨੇ ਜਿਹੜੀ ਗੱਲ ਆਖੀ ਸੀ ਉਹ ਸੱਤ ਹੋ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਪਿੰਡ ਦੇ ਬਾਹਰ ਵਾਲੇ ਪਾਸੇ ਪਹੁੰਚ ਗਏ।
ਦਿਆਲ ਦਾਸ ਸੁਣ ਕੇ ਆਗਵਨੂ, ਤੂਰਨ ਗਮਨਿਓ ਤਿਆਗਤ ਪਵਨੂ।
ਸਤਿਗੁਰਾਂ ਦੇ ਆਉਣੇ ਦੀ ਖਬਰ ਨੂੰ ਸੁਣ ਕੇ ਦਿਆਲ ਦਾਸ ਬਹੁਤ ਹੀ ਪ੍ਰਸੰਨ ਹੋਇਆ ਤੇ ਛੇਤੀ ਦੇ ਨਾਲ ਆਪਣੇ ਘਰ ਨੂੰ ਛੱਡ ਕੇ ਸਤਿਗੁਰਾਂ ਦੇ ਵੱਲ ਪਹੁੰਚਿਆ।
ਮਿਲਿਓ ਜਾਏ ਪਗ ਬੰਧਨ ਠਾਨੀ, ਹਾਥ ਜੋੜ ਕਰ ਅਰਜ ਬਖਾਨੀ।
ਦਿਆਲ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆਣ ਕੇ ਮੱਥਾ ਟੇਕਿਆ, ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕਹਿੰਦਾ, ਸ੍ਰੀ ਸਤਿਗੁਰ ਕੀਜੈ ਇਤ ਡੇਰਾ, ਜਾਨੋ ਭਲੇ ਕਦੀਮੀ ਚੇਰਾ।
ਦਿਆਲ ਦਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਸੀਂ ਡੇਰਾ ਲਾਓ। ਤੁਸੀਂ ਸਮਝ ਲਓ, ਜਾਣ ਲਓ ਇਸ ਗੱਲ ਨੂੰ ਕਿ ਸੱਚੇ ਪਾਤਸ਼ਾਹ ਜੀ ਮੁੱਢ ਕਦੀਮ ਤੋਂ ਅਸੀਂ ਤੇ ਤੁਹਾਡੇ ਚੇਲੇ ਚਲੇ ਆਉਂਦੇ ਹਾਂ। ਸੁਣ ਕੇ ਸ੍ਰੀ ਮੁਖ ਤੇ ਫੁਰਮਾਏ, ਉਤਰ ਭਾਗੂ ਗ੍ਰਾਮ ਸੋ ਜਾਏ। ਪਰ ਸਤਿਗੁਰੂ ਜੀ ਉਹਦੇ ਉੱਤੇ ਨਾਰਾਜ਼ ਨੇ, ਸਤਿਗੁਰਾਂ ਦੀ ਨਾਰਾਜ਼ਗੀ ਅਜੇ ਵੀ ਕੁਝ ਮੱਠੀ ਨਹੀਂ ਪਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਤੋਂ ਵਚਨ ਕੀਤਾ, ਕਹਿੰਦੇ ਨੇ ਉਤਰ ਭਾਗੂ ਗ੍ਰਾਮ ਸੋ ਜਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੇਰੇ ਪਿੰਡ ਦੇ ਵਿੱਚ ਡੇਰਾ ਨਹੀਂ ਲਾਉਣਾ, ਤੇਰੇ ਘਰ ਦੇ ਵਿੱਚ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਪਿੰਡ ਦਾ ਤੇ ਤਲਾਬ ਐਸਾ ਹੈ ਕਿ ਜਿਹਦੇ ਵਿੱਚੋਂ ਮਸੰਦਾਂ ਦੀ ਬਦਬੋ ਆ ਰਹੀ ਹੈ, ਮੇਰੇ ਘੋੜੇ ਨੇ ਪਾਣੀ ਤੱਕ ਨਹੀਂ ਪੀਤਾ, ਅਸੀਂ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਡੇਰਾ ਲਾ ਲਈਏ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੀ ਹੀ ਦੂਰੀ ਦੇ ਉੱਤੇ ਭਾਗੂ ਨਾਮ ਦਾ ਪਿੰਡ ਹੈ, ਅਸੀਂ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਡੇਰਾ ਲਾਵਾਂਗੇ। ਲਖਿਓ ਬ੍ਰਿਧ ਬਹੁ ਬਿਨੈ ਬਖਾਨੀ, ਤਿਆਰ ਕਰੀ ਮੈਂ ਦੇਗ ਮਹਾਨੀ। ਬੁੱਢੇ ਨੇ ਗੱਲ ਸਮਝ ਲਈ, ਫਿਰ ਉਸ ਨੇ ਬੇਨਤੀ ਕੀਤੀ, ਭਾਵ ਕਿ ਦਿਆਲ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਤਿਆਰ ਕਰੀ ਮੈਂ ਦੇਗ ਮਹਾਨੀ। ਕਹਿੰਦਾ ਸੱਚੇ ਪਾਤਸ਼ਾਹ ਜੀ, ਮੈਂ ਤੇ ਤੁਹਾਡੇ ਵਾਸਤੇ ਲੰਗਰ ਤਿਆਰ ਕੀਤਾ ਹੋਇਆ। ਭੋਜਨ ਅਚੋ ਕਰੋ ਬਰਤਾਵਨ, ਪਾਵਨ ਪਾਵਨ ਘਰ ਘਰ ਪਾਵਨ। ਦਿਆਲ ਦਾਸ ਕਹਿੰਦਾ ਸੱਚੇ ਪਾਤਸ਼ਾਹ ਜੀ, ਮੈਂ ਤੇ ਲੰਗਰ ਤਿਆਰ ਕੀਤਾ ਹੋਇਆ, ਕਿਰਪਾ ਕਰਕੇ ਭੋਜਨ ਵੀ ਛਕੋ ਤੇ ਸਾਰਿਆਂ ਨੂੰ ਹੁਕਮ ਕਰਕੇ ਛਕਵਾਓ। ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਚਰਨਾਂ ਨੂੰ ਮੇਰੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰੋ। ਪੌਣ ਗੁਰ ਭਾਣੇ ਉਹਨਾਂ ਉਤਰਨ ਬਣ, ਗਮਨ ਪੰਥ ਕਾਮ ਹੈ ਕਨ। ਜਦੋਂ ਦੁਬਾਰਾ ਦਿਆਲ ਦਾਸ ਨੇ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡਾ ਇੱਥੇ ਰੁਕਣਾ ਨਹੀਂ ਬਣਦਾ, ਸਾਡਾ ਇੱਥੇ ਡੇਰਾ ਲਾਉਣਾ ਨਹੀਂ ਬਣਦਾ। ਕਹਿੰਦੇ ਨੇ ਗਮਨ ਪੰਥ ਕਾਮ ਹੈ ਕਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਰਾਹ ਤੇ ਚੱਲਦੇ ਹਾਂ, ਫਿਰ ਬਹੁਤ ਜ਼ਿਆਦਾ ਧੁੱਪ ਚੜ ਜਾਵੇਗੀ ਤੇ ਭਾਗੂ ਪਿੰਡ ਦੇ ਵਿੱਚ ਜਾਣ ਦੇ ਲਈ ਵੀ ਮੁਸ਼ਕਲ ਹੋਏਗੀ, ਅਸੀਂ ਭਾਗੂ ਪਿੰਡ ਦੇ ਵਿੱਚ ਜਾ ਕੇ ਡੇਰਾ ਲਾਉਣਾ। ਸਤਿਗੁਰੂ ਜੀ ਕਹਿੰਦੇ ਨੇ ਇੱਥੇ ਰੁਕ ਨਹੀਂ ਸਕਦੇ, ਜੇਕਰ ਰੁਕੇ ਕੋਇਲਾ ਹੋ ਜਾਏਗਾ, ਧੁੱਪ ਬੜੀ ਚੜ ਜਾਏਗੀ ਤੇ ਗਰਮੀ ਬੜੀ ਹੈ। ਇਮ ਕਹਿ ਅਗਰ ਪਿਆਨੋ ਕੀਨ, ਦਿਆਲ ਦਾਸ ਤੇ ਲੀਨ ਨਾ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਘੋੜੇ ਨੂੰ ਅੱਗੇ ਤੋਰਿਆ ਤੇ ਚੱਲ ਪਏ। ਕਵੀ ਜੀ ਲਿਖਦੇ ਨੇ ਕਿ ਦਿਆਲ ਦਾਸ ਨੂੰ ਨਾ ਕੁਝ ਦਿੱਤਾ ਤੇ ਨਾ ਹੀ ਦਿਆਲ ਦਾਸ ਦਾ ਕੁਝ ਪ੍ਰਵਾਨ ਕੀਤਾ, ਕਿਉਂਕਿ ਦੇਣ ਦੇ ਵਾਸਤੇ ਤੇ ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕੀਤਾ ਸੀ ਕਿ ਤੈਨੂੰ ਅੰਮ੍ਰਿਤ ਦੇਣਾ ਹੈ, ਤੈਨੂੰ ਅੰਮ੍ਰਿਤ ਛਕਾਉਣਾ ਹੈ, ਪਰ ਉਸ ਨੇ ਨਾ ਕਰ ਦਿੱਤੀ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਅੰਮ੍ਰਿਤ ਦੇਣਾ ਸੀ, ਉਹ ਨਾ ਦਿੱਤਾ ਤੇ ਨਾ ਹੀ ਉਹਦਾ ਕੁਝ ਪ੍ਰਵਾਨ ਕੀਤਾ। ਰਾਮ ਸਿੰਘ ਤੇ ਸੰਗ ਉਬਾਚਾ, ਅਭੀ ਉਪਚਾਰ ਕਰੋ ਇਮ ਚਾਚਾ। ਤੇ ਰਾਮ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਜਾ ਰਿਹਾ ਸੀ। ਦਿਆਲ ਦਾਸ ਨੇ ਆਖਿਆ, ਰਾਮ ਸਿੰਘਾ, ਤੂੰ ਤੇ ਕਹਿੰਦਾ ਸੀ ਕਿ ਸਤਿਗੁਰੂ ਦੀ ਨਾਰਾਜ਼ਗੀ ਖਤਮ ਹੋ ਜਾਏਗੀ, ਤੂੰ ਲੰਗਰ ਤਿਆਰ ਕਰ, ਮੈਂ ਤੇ ਸਾਰਾ ਯਤਨ ਕੀਤਾ, ਪਰ ਸਤਿਗੁਰੂ ਜੀ ਤੇ ਫੇਰ ਵੀ ਮੇਰੇ ਤੇ ਰੀਝੇ ਨੇ, ਮੇਰੇ ਤੇ ਖੁਸ਼ ਨਹੀਂ ਹੋਏ, ਹੁਣ ਮੈਂ ਕੀ ਕਰਾਂ। ਤੇ ਰਾਮ ਸਿੰਘ ਜਾਂਦਾ ਜਾਂਦਾ ਕਹਿੰਦਾ, ਆਵੇ ਵਿਚਾਰ ਕਰੋ ਇਮ ਚਾਚਾ। ਕਹਿੰਦਾ, ਹੇ ਚਾਚਾ, ਹੁਣ ਤੂੰ ਇੱਕ ਹੋਰ ਯਤਨ ਕਰ। ਸਕਲ ਆਹਾਰ ਤੇ ਹਾਵਲ ਜੋਏ, ਉਪਰ ਸਕਟ ਲਾਦ ਲਿਓ ਸੋਏ। ਰਾਮ ਸਿੰਘ ਕਹਿੰਦਾ, ਤੂੰ ਕੜਾਹ ਪ੍ਰਸ਼ਾਦ ਵੀ ਤਿਆਰ ਕੀਤਾ ਹੈ, ਹੋਰ ਵੀ ਬਹੁਤੇ ਸਾਰੇ ਪਕਵਾਨ ਤਿਆਰ ਕੀਤੇ ਨੇ। ਕਹਿੰਦਾ ਕਿ ਜਿੰਨੇ ਵੀ ਪਕਵਾਨ ਤਿਆਰ ਕੀਤੇ ਨੇ ਕੜਾਹ ਪ੍ਰਸ਼ਾਦ ਦੇ ਸਮੇਤ, ਉਹ ਸਾਰੇ ਦੇ ਸਾਰੇ ਪਕਵਾਨਾਂ ਨੂੰ ਇੱਕ ਗੱਡੇ ਦੇ ਉੱਤੇ ਲੱਦ ਲੈ। ਗਮਨੋ ਸੰਗ ਪ੍ਰਸੰਨਤਾ ਤਰ, ਲੇਹ ਦੇਗ ਬੰਟਣ ਕੋ ਕਰੈ। ਤੇ ਕਹਿੰਦਾ ਗੱਡੇ ਤੇ ਸਾਰੀਆਂ ਚੀਜ਼ਾਂ ਲੱਦ ਕੇ ਨਾਲ ਹੀ ਤੁਰ ਪੈ। ਕਹਿੰਦਾ ਹੈ ਰਾਮ ਸਿੰਘ ਕਿ ਨਾਲ ਹੀ ਨਾਲ ਚੱਲਦਾ ਜਾ, ਕਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੇਰੇ ਤੇ ਪ੍ਰਸੰਨਤਾ ਹੋਵੇਗੀ, ਕਦੇ ਤੇ ਸਤਿਗੁਰਾਂ ਦੀ ਨਾਰਾਜ਼ਗੀ ਦੂਰ ਹੋਵੇਗੀ, ਤੇ ਫੇਰ ਤੇਰੇ ਲੰਗਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰਨਗੇ, ਆਪ ਵੀ ਛਕਣਗੇ ਤੇ ਬਾਕੀਆਂ ਨੂੰ ਵੀ ਹੁਕਮ ਕਰਕੇ ਛਕਵਾਉਣਗੇ। ਗੁਰੂ ਬੇਰੁਖ ਤੁਮ ਸੋ ਲੱਖ ਮਹਾ, ਬਖਸ਼ ਹੈ ਚਲੀਏ ਜਹ ਕਹਾ। ਰਾਮ ਸਿੰਘ ਦਿਆਲ ਦਾਸ ਨੂੰ ਕਹਿੰਦਾ ਕਿ ਗੁਰੂ ਤੋਂ ਬੇਰੁਖ ਹੋਇਆ ਹੈ, ਭਾਵ ਕਿ ਤੂੰ ਸਤਿਗੁਰਾਂ ਦੇ ਬਚਨ ਨੂੰ ਨਹੀਂ ਮੰਨਿਆ, ਇਸ ਕਰਕੇ ਸਤਿਗੁਰਾਂ ਨੇ ਵੀ ਬੇਰੁਖੀ ਧਾਰਨ ਕੀਤੀ ਹੋਈ ਹੈ ਤੇਰੇ ਵੱਲ। ਤੇ ਕਹਿੰਦਾ ਆਖਰਕਾਰ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਨਰਮ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਬਖਸ਼ ਦੇਣਗੇ, ਇਸ ਕਰਕੇ ਜਿੰਨਾ ਚਿਰ ਤੇਰੀ ਬਖਸ਼ਬੰਦੀ ਨਹੀਂ ਹੁੰਦੀ, ਜਿੰਨਾ ਚਿਰ ਤੇਰੇ ਤੋਂ ਸਤਿਗੁਰਾਂ ਦੀ ਨਾਰਾਜ਼ਗੀ ਦੂਰ ਨਹੀਂ ਹੁੰਦੀ, ਤੂੰ ਆਪਣੇ ਲੰਗਰ ਨੂੰ ਗੱਡੇ ਤੇ ਲੱਦ ਕੇ ਨਾਲ ਹੀ ਨਾਲ ਚੱਲਿਆ, ਜਿੱਥੇ ਸਤਿਗੁਰੂ ਜੀ ਰੁਕਣਗੇ ਉੱਥੇ ਰੁਕੇ, ਜਿੱਥੋਂ ਚੱਲਣਗੇ ਉੱਥੇ ਅੱਗੇ ਚੱਲੇ। ਇਮ ਸੁਣ ਕੇ ਤਿੰਨ ਸਕਟ ਲਦਾਇਓ, ਕਰਕੇ ਤਿਆਰ ਸੰਗ ਚਲਵਾਇਓ। ਰਾਮ ਸਿੰਘ ਦੀ ਆਖੀ ਹੋਈ ਗੱਲ ਨੂੰ ਦਿਆਲ ਦਾਸ ਨੇ ਪ੍ਰਵਾਨ ਕੀਤਾ, ਉਹਨੇ ਜਿੰਨਾ ਵੀ ਲੰਗਰ ਤਿਆਰ ਕੀਤਾ ਹੋਇਆ ਸੀ ਉਹਨੂੰ ਗੱਡੇ ਦੇ ਉੱਤੇ ਲੱਦਿਆ ਤੇ ਗੱਡਾ ਤਿਆਰ ਕਰਕੇ ਸਤਿਗੁਰਾਂ ਦੇ ਪਿੱਛੇ ਹੀ ਚੱਲ ਪਿਆ। ਆ ਗਏ ਗਮਨ ਕੀਨ ਸੁਖ ਤਾਮੂ, ਡੇਰਾ ਕੀਓ ਸੁਭਾਗੂ ਗਮੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ ਅੱਗੇ ਸੁਖਾਂ ਦੇ ਘਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਸਮੇਤ ਚਲੀ ਜਾ ਰਹੇ ਨੇ, ਮਗਨ ਮਗਰ ਜਿਹੜਾ ਇਹ ਦਿਆਲ ਦਾਸ ਹੈ ਇਹ ਗੱਡੇ ਨੂੰ ਲੈ ਕੇ ਤੁਰਿਆ ਆ ਰਿਹਾ। ਚਲਦਿਆਂ ਚਲਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭਾਗੂ ਪਿੰਡ ਦੇ ਵਿੱਚ ਜਾ ਪਹੁੰਚੇ ਨੇ, ਉੱਥੇ ਡੇਰਾ ਸਤਿਗੁਰਾਂ ਨੇ ਜਾ ਕੇ ਲਾਇਆ, ਕਿਉਂਕਿ ਸਤਿਗੁਰਾਂ ਨੇ ਵਚਨ ਕੀਤਾ ਸੀ ਅਸੀਂ ਭਾਗੂ ਪਿੰਡ ਦੇ ਵਿੱਚ ਪੜਾਅ ਕਰਾਂਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਨਿਸਬਤਾਏ ਸਿਰ ਸਤਿਗੁਰੂ, ਕਰਕੇ ਸੋਚ ਸ਼ਨਾਨ, ਗਏ ਬਠਿੰਡੇ ਦੁਰਗ ਕੋ ਦੇਖਿਓ ਜਾਏ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਗੂ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਰਾਤ ਨੂੰ ਬਤੀਤ ਕੀਤਾ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ, ਇਸ਼ਨਾਨ ਪਾਣੀ ਕੀਤਾ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਠਿੰਡੇ ਦੇ ਮਹਾਨ ਕਿਲੇ ਨੂੰ ਦੇਖਣ ਦੇ ਵਾਸਤੇ ਚਲੇ ਗਏ।
ਗੁਰੂ ਬਹੀਰ ਮੈਂ ਮਿਲ ਚੱਲ ਆਇਓ, ਗੋਦੜੀਆ ਜਿਹ ਨਾਮ ਕਹਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਬਹੀਰ ਦੇ ਵਿੱਚ ਮਿਲ ਕੇ ਜਿਹੜਾ ਭਾਈ ਗੋਦੜੀਆ ਹੈ ਉਹ ਵੀ ਪਹੁੰਚਿਆ ਹੋਇਆ ਸੀ।
ਦਿਆਲ ਦਾਸ ਕਰ ਸਕਟ ਯਾਰਾ, ਫਿਰ ਲਿਓ ਨਹੀਂ ਅੰਗੀਕਾਰਾ।
ਹੁਣ ਜਿਹੜਾ ਦਿਆਲ ਦਾਸ ਹੈ ਉਹ ਆਪਣੇ ਪਕਵਾਨਾਂ ਨੂੰ ਗੱਡੇ ਦੇ ਉੱਤੇ ਲੱਦ ਕੇ ਨਾਲ ਲੈ ਕੇ ਪਹੁੰਚਿਆ ਹੈ, ਫਿਰ ਲਿਓ ਨਹੀਂ ਅੰਗੀਕਾਰਾ। ਉਹ ਨਾਲ ਨਾਲ ਗੱਡੇ ਨੂੰ ਲੈ ਕੇ ਤੁਰਦਾ ਫਿਰਦਾ ਹੈ ਮਗਰ ਮਗਰ ਸਤਿਗੁਰਾਂ ਦੇ, ਪਰ ਸਤਿਗੁਰਾਂ ਨੇ ਅਜੇ ਤੱਕ ਵੀ ਉਹਨੂੰ ਅੰਗੀਕਾਰ ਨਹੀਂ ਕੀਤਾ, ਉਹਨੂੰ ਪ੍ਰਵਾਨ ਨਹੀਂ ਕੀਤਾ।
ਡੇਰਾ ਕੀਅਸ ਗੁਰ ਭਗਵਾਨ, ਉਤਰੇ ਸਰਬ ਚੁਗਰ ਦੇ ਆਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਲੇ ਦੇ ਲਾਗੇ ਪਹੁੰਚੇ ਨੇ, ਕਿਲੇ ਤੋਂ ਬਾਹਰ ਵਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ, ਸਤਿਗੁਰਾਂ ਦੇ ਚਾਰ ਚਫੇਰੇ ਸਿੰਘਾਂ ਨੇ ਡੇਰਾ ਲਾਇਆ।
ਨਿਸਾ ਪਰੀ ਕਰ ਖਾਣ ਰੁਪਾਨ, ਸੁਪਤ ਜਥਾ ਸੁਖ ਕਿਰਪਾ ਨਿਦਾਨਾ।
ਰਾਤ ਪੈ ਗਈ, ਵੱਖਰੇ ਤੌਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦ ਪਾਣੀ ਤਿਆਰ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣੇ ਹੋਏ ਸਿੰਘਾਂ ਦੇ ਪਕਵਾਨ ਨੂੰ ਛਕਿਆ। ਜਿਹੜਾ ਦਿਆਲ ਦਾਸ ਪਕਵਾਨ ਦਾ ਗੱਡਾ ਭਰ ਕੇ ਨਾਲ ਲੈ ਕੇ ਗਿਆ ਸੀ ਉਹਨੂੰ ਸਤਿਗੁਰਾਂ ਨੇ ਪ੍ਰਵਾਨ ਨਾ ਕੀਤਾ। ਫੇਰ ਪ੍ਰਸ਼ਾਦ ਪਾਣੀ ਛਕ ਕੇ ਕਿਰਪਾ ਦੇ ਨਿਦਾਨ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ।
ਪਹਿਰਾ ਦੇਤ ਸਿੰਘ ਹੈ ਖਰੇ, ਬਾਰੀ ਨਿਜ ਨਿਜ ਜਾਗਰਣ ਕਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬਿਰਾਜ ਗਏ ਤੇ ਸਤਿਗੁਰਾਂ ਦੇ ਸਿੰਘ ਪਹਿਰੇ ਦੇ ਵਾਸਤੇ ਤੈਨਾਤ ਹੋ ਗਏ ਨੇ, ਵਾਰੋ ਵਾਰੀ ਜਾ ਕੇ ਸਿੰਘ ਪਹਿਰਾ ਦੇਣ ਲੱਗੇ।
ਅਰਧ ਰਾਤ ਮੈਂ ਕੰਨਿਆ ਆਈ, ਦੀਨ ਪ੍ਰਦਕਸ਼ਿਣਾ ਗਰੀਬ ਨਿਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਜਦੋਂ ਅੱਧੀ ਕੁ ਰਾਤ ਦਾ ਸਮਾਂ ਸੀ, ਇੱਕ ਕੰਨਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਲੰਗ ਦੇ ਲਾਗੇ ਪਹੁੰਚ ਗਈ ਹੈ। ਉਹਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਪਲੰਗ ਦੇ ਦੁਆਲੇ ਫਿਰ ਕੇ ਪ੍ਰਦਖਣਾ ਕੀਤੇ ਹਨ, ਭਾਵ ਕਿ ਜਿਹੜੀ ਲੜਕੀ ਪਹੁੰਚੀ ਹੈ ਉਹ ਕਿਸੇ ਪਹਿਰੇ ਵਾਲੇ ਨੂੰ ਦਿਖਾਈ ਨਹੀਂ ਦਿੱਤੀ। ਉਹ ਸਤਿਗੁਰਾਂ ਦੇ ਪਲੰਗ ਦੇ ਲਾਗੇ ਪਹੁੰਚੀ ਹੈ, ਪਰ ਦੱਖਣਾ ਕੀਤੀਆਂ ਪਲੰਗ ਦੀਆਂ ਤੇ ਫਿਰ ਸਿਰ ਝੁਕਾਇਆ ਸਤਿਗੁਰਾਂ। ਬਹੁਤ ਪ੍ਰਕਾਰ ਕੀ ਬਿਨੈ ਬਖਾਨੀ, ਤੁਮ ਆਏ ਮਮ ਬ੍ਰਿਥਾ ਪਛਾਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਫਿਰ ਉਸ ਕੰਨਿਆ ਨੇ ਬੇਨਤੀ ਕੀਤੀ, ਤੁਮ ਆਏ ਮਮ ਬ੍ਰਿਥਾ ਪਛਾਨੀ। ਕਹਿੰਦੇ ਹੈ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਇੱਥੇ ਆਇਓ ਸੱਚੇ ਪਾਤਸ਼ਾਹ ਜੀ, ਮੇਰੀ ਪੀੜਾ ਨੂੰ, ਮੇਰੀ ਬ੍ਰਿਥਾ ਨੂੰ ਪਛਾਣ ਕੇ। ਜੰਗਲ ਦੇਸ਼ ਜਿਤ ਕਛਿਤ ਜੋਏ, ਧਰ ਸਰੂਪ ਮੈਂ ਆਈ ਸੋਏ। ਅੰਤਰਜਾਮੀ ਜਿਹੜੇ ਕਿ ਸਭ ਕੁਝ ਜਾਣਦੇ ਨੇ, ਪਰ ਤਾਂ ਵੀ ਸਤਿਗੁਰਾਂ ਨੇ ਵਚਨ ਕੀਤਾ, ਉਸ ਲੜਕੀ ਨੂੰ, ਉਸ ਕੰਨਿਆ ਨੂੰ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਕੌਣ ਹੈ। ਅੱਗੋਂ ਕਹਿੰਦੀ ਹੈ, ਜੰਗਲ ਦੇਸ਼ ਜਿਤ ਕਛਿਤ ਛੋਏ। ਸੱਚੇ ਪਾਤਸ਼ਾਹ ਜੀ, ਇਹ ਜਿੰਨਾ ਵੀ ਮਾਲਵੇ ਦਾ ਇਲਾਕਾ ਹੈ, ਸੱਚੇ ਪਾਤਸ਼ਾਹ ਜੀ ਮੈਂ ਮਾਲਵੇ ਦੀ ਧਰਤੀ ਹਾਂ, ਸੱਚੇ ਪਾਤਸ਼ਾਹ ਜੀ ਮੈਂ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੀ ਹਾਂ। ਭਾਵ ਕੇ ਮਾਲਵੇ ਦੀ ਧਰਤੀ ਨੇ ਲੜਕੀ ਦੇ ਸਰੂਪ ਨੂੰ ਧਾਰਨ ਕੀਤਾ, ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ, ਇਸ ਕਰਕੇ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤੀ, ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ। ਦੇਵ ਜੋਗ ਕਰ ਤੁਮ ਆਗਵਨੂ, ਸਗਰੋ ਦੇਸ਼ ਕਰੋ ਅਬ ਰਵਨੂ। ਦੇਵ ਜੋਗ ਕਰ ਤੁਮ ਆਗਵਨੂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਕੀ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਦੇਵ ਯੋਗ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਹਾਡਾ ਇੱਥੇ ਆਉਣਾ ਹੋਇਆ, ਸਗਰੋ ਦੇਸ਼ ਕਰੋ ਅਬ ਰਵਨੂ। ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਇਸ ਮਾਲਵੇ ਦੀ ਸਾਰੀ ਧਰਤੀ ਨੂੰ ਭਾਵ ਕੇ ਮੈਨੂੰ ਪਵਿੱਤਰ ਕਰੀ ਜਾ ਰਹੇ ਹੋ, ਜਗ੍ਹਾ ਜਗ੍ਹਾ ਦੇ ਉੱਤੇ ਆਪਣੇ ਚਰਨ ਪਾ ਰਹੇ ਹੋ। ਇੱਕ ਤੋ ਕਾਣੋ ਦੇਵ ਭਿਆਨ, ਬਸੈ ਦੁਰਗ ਮੈਂ ਦੁਸ਼ਟ ਮਹਾਨਾ। ਸਤਿਗੁਰੂ ਜੀ ਕਹਿੰਦੇ ਨੇ ਤੂੰ ਕਹਿ ਰਹੀ ਹੈ ਕਿ ਮੈਂ ਆਪਣੇ ਪਵਿੱਤਰ ਚਰਨਾਂ ਦੇ ਨਾਲ ਤੈਨੂੰ ਪਵਿੱਤਰ ਕਰ ਰਿਹਾ, ਤੈਨੂੰ ਦੁੱਖ ਕੀ ਹੈ। ਉਸ ਵੇਲੇ ਕਹਿੰਦੀ ਹੈ ਜੀ ਇੱਕ ਬਹੁਤ ਵੱਡਾ ਦੁੱਖ ਹੈ, ਦੁੱਖ ਦਾ ਕਾਰਨ ਹੈ ਇਸ ਕਿਰੇ ਦੇ ਵਿੱਚ ਰਹਿਣ ਵਾਲਾ ਕਾਣਾ ਦੇਵ, ਬਸੈ ਦੁਰਗ ਮੈਂ ਦੁਸ਼ਟ ਮਹਾਨ। ਸੱਚੇ ਪਾਤਸ਼ਾਹ ਜੀ ਇਹ ਜੋ ਬਠਿੰਡੇ ਦਾ ਕਿਲਾ ਹੈ, ਇਸ ਕਿਲੇ ਦੇ ਵਿੱਚ ਕਾਣਾ ਦਿਓ ਰਹਿੰਦਾ, ਸੱਚੇ ਪਾਤਸ਼ਾਹ ਜੀ ਉਹ ਬਹੁਤ ਵੱਡਾ ਦੁਸ਼ਟ ਹੈ। ਸਹਿ ਅਨਾਜ ਕੀ ਬਦਨ ਨਾ ਦੇਤ, ਛੀਨ ਨਰਨ ਤੇ ਖਾਏ ਸੋ ਲੇਤ। ਸਤਿਗੁਰੂ ਜੀ ਕਹਿੰਦੇ ਨੇ ਉਹ ਕਾਣਾ ਦੇ ਕੀ ਕਰਦਾ ਹੈ। ਉਹ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਜੀ ਇੱਕ ਤੇ ਜਿਹੜੀ ਪੈਦਾਇਸ਼ ਹੈ ਅਨਾਜ ਦੀ, ਇਸ ਮਾਲਵੇ ਦੇ ਇਲਾਕੇ ਦੇ ਵਿੱਚ ਉਹ ਵਧਣ ਨਹੀਂ ਦਿੰਦਾ, ਔਰ ਦੂਸਰਾ ਛੀਨ ਨਰਨ ਤੇ ਖਾਏ ਸੁਲੇਤ, ਜਿਹੜੇ ਪੈਦਾਇਸ਼ ਨੂੰ ਇਕੱਠਾ ਕਰਦੇ ਨੇ ਕਿਸਾਨ ਆਦਿਕ, ਉਹਨਾਂ ਤੋਂ ਖੋ ਕੇ ਉਹ ਖਾ ਜਾਂਦਾ। ਇਸ ਕੋ ਕਰੋ ਨਿਕਾਸਣ ਜਬੈ, ਦਿਨ ਪ੍ਰਤੀ ਦੇਸ਼ ਬਸੇ ਗੋ ਸਬੈ। ਸੱਚੇ ਪਾਤਸ਼ਾਹ ਜੀ ਜਦੋਂ ਇਸ ਕਿਲੇ ਦੇ ਵਿੱਚੋਂ ਤੁਸੀਂ ਕਾਣੇ ਦਿਓ ਨੂੰ ਕੱਢ ਦੇਵੋਗੇ ਤੇ ਫਿਰ ਸਾਰਾ ਇਲਾਕਾ ਖੁਸ਼ੀ ਹੋ ਜਾਏਗਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਕਾਣੇ ਦਿਓ ਨੂੰ ਇਸ ਕਿਲੇ ਦੇ ਵਿੱਚੋਂ ਬਾਹਰ ਕੱਢੋ, ਜੇਕਰ ਬਾਹਰ ਕੱਢ ਦਿਓਗੇ ਤੇ ਸਾਰੇ ਸੁਖੀ ਵਸਣਗੇ, ਮੈਂ ਵੀ ਖੁਸ਼ਹਾਲ ਹੋ ਜਾਵਾਂਗੀ, ਅਨਾਜ ਦੀ ਪੈਦਾਵਾਰ ਬਹੁਤ ਹੋਏਗੀ। ਪੌਣੇ ਉਪਜੇਗੇ ਅੰਨ ਮਹਾਨੇ, ਤੁਮ ਆਗਵਨ ਪ੍ਰਤਾਪ ਪਛਾਨੇ। ਸੱਚੇ ਪਾਤਸ਼ਾਹ ਜੀ ਜਦੋਂ ਦਿਓ ਨੂੰ ਕੱਢ ਦੇਵੋਗੇ ਫਿਰ ਬਹੁਤ ਜ਼ਿਆਦਾ ਅੰਨ ਦੀ ਪੈਦਾਵਾਰ ਹੋਵੇਗੀ, ਬਹੁਤਾ ਜ਼ਿਆਦਾ ਅੰਨ ਪੈਦਾ ਹੋਵੇਗਾ, ਤੁਹਾਡੇ ਆਉਣ ਦਾ ਸੱਚੇ ਪਾਤਸ਼ਾਹ ਜੀ ਪ੍ਰਤਾਪ ਫਿਰ ਸਾਰਿਆਂ ਨੂੰ ਪ੍ਰਗਟ ਹੋਏਗਾ। ਸੁਣ ਸਤਿਗੁਰ ਕੰਨਿਆ ਤੇ ਸਬੈ, ਤੀਰਜ ਦੀਨ ਸਕਹਿ ਮ੍ਰਿਦ ਤਬੈ। ਜਦੋਂ ਮਾਲਵੇ ਦੀ ਧਰਤੀ ਨੇ ਜਿੰਨੇ ਕੇ ਕੰਨਿਆ ਦੇ ਰੂਪ ਨੂੰ ਧਾਰਨ ਕੀਤਾ, ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ, ਸਤਿਗੁਰਾਂ ਨੇ ਬੇਨਤੀ ਨੂੰ ਸੁਣਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੋਮਲ ਲਫ਼ਜ਼ਾਂ ਦੇ ਨਾਲ ਉਹਨੂੰ ਧੀਰੇ ਦਿੱਤਾ। ਸੁਪਤ ਜਥਾ ਸੁਖ ਰਾਤ ਬਿਤਾਈ, ਸੋਚ ਸ਼ਨਾਣ ਪ੍ਰਾਤ ਹੋਏ ਆਈ। ਸਤਿਗੁਰਾਂ ਨੇ ਆਸ਼ਵਾਸਨ ਦਿੱਤਾ ਹੈ, ਧੀਰੇ ਦਿੱਤਾ ਕਿ ਤੂੰ ਚਿੰਤਾ ਨਾ ਕਰ। ਫਿਰ ਖੁਸ਼ੀ ਨੂੰ ਧਾਰਨ ਕਰਕੇ ਉਹ ਕੰਨਿਆ ਜੋ ਕਿ ਮਾਲਵੇ ਦੀ ਧਰਤੀ ਹੈ ਉਹ ਵਾਪਸ ਚਲੀ ਗਈ ਹੈ, ਫਿਰ ਵੀ ਸਿੰਘਾਂ ਨੂੰ ਦਿਖਾਈ ਨਹੀਂ ਦਿੱਤੀ। ਭਾਵ ਕੇ ਨਾ ਤੇ ਆਉਂਦੀ ਦਿਖਾਈ ਦਿੱਤੀ ਹੈ ਨਾ ਜਾਂਦੀ ਦਿਖਾਈ ਦਿੱਤੀ ਹੈ, ਉਹ ਚਲੀ ਗਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਰਾਮ ਦੇ ਨਾਲ ਬਿਰਾਜ ਕੇ ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ, ਇਸ਼ਨਾਨ ਪਾਣੀ ਕੀਤਾ। ਬੈਠੇ ਸਤਿਗੁਰ ਲਾਏ ਦੀਵਾਨ, ਇੱਕ ਪੰਡਤ ਗੁਰ ਸੰਗ ਮਹਾਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਲਾ ਕੇ ਬੈਠ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਬਹੁਤ ਮਹਾਨ ਸੂਝਵਾਨ ਪੰਡਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਹਾ ਕਰਦਾ ਸੀ। ਸੋ ਪੀ ਥਿਰਿਓ ਆਣ ਕਰ ਪਾਸ, ਸ੍ਰੀ ਪ੍ਰਭ ਕਰਿਓ ਪ੍ਰਸੰਗ ਪ੍ਰਕਾਸ਼। ਉਹ ਪੰਡਿਤ ਵੀ ਸਭਾ ਦੇ ਵਿੱਚ ਆਣ ਕੇ ਬੈਠ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ। ਸਤਿਗੁਰੂ ਜੀ ਕਹਿੰਦੇ ਨੇ, ਵੱਡੋ ਦੁਰਗ ਇਹ ਰਚਿਓ ਕਰਿਓ, ਵੱਡੋ ਦੈਵ ਵਿੱਚ ਬਾਸਾ ਧਰਿਓ। ਸਤਿਗੁਰੂ ਜੀ ਪੰਡਿਤ ਨੂੰ ਕਹਿੰਦੇ ਨੇ, ਪੰਡਿਤ ਜੀ ਇਹ ਕਿਲਾ ਬਹੁਤ ਵੱਡਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨਾ ਵੱਡਾ ਇਹ ਕਿਲਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਓਨਾ ਵੱਡਾ ਸੁਣਿਆ ਕਿ ਇਸ ਦੇ ਵਿੱਚ ਇੱਕ ਦਿਓ ਵੀ ਰਹਿੰਦਾ ਹੈ, ਭਾਵ ਕਿ ਕਿਲਾ ਵੀ ਬੜਾ ਵੱਡਾ ਹੈ, ਤੇ ਸੁਣਿਆ ਕਿ ਪੰਡਿਤ ਜੀ ਇਹਦੇ ਵਿੱਚ ਇੱਕ ਦੇਵ ਪ੍ਰੇਤ ਵੀ ਬਹੁਤ ਵੱਡਾ ਰਹਿੰਦਾ। ਦੇਸ਼ ਉਜਾਰਨ ਮਹਿ ਜਿਹੇ ਆਸ਼ੈ, ਕਹੋ ਬਿਪਰ ਕਿਮ ਤਿਸੈ ਨਿਕਾਸੈ। ਸਤਿਗੁਰੂ ਜੀ ਕਹਿੰਦੇ ਨੇ, ਮੈਂ ਸੁਣਿਆ ਕਿ ਦਿਓ ਰਹਿੰਦਾ ਇਸ ਬਠਿੰਡੇ ਦੇ ਕਿਲੇ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਨੇ, ਦੇਸ਼ ਦਾ ਬੜਾ ਉਜਾੜਾ ਕਰਦਾ ਹੈ, ਉਹਦਾ ਇਰਾਦਾ ਹੈ ਦੇਸ਼ ਨੂੰ ਉਜਾੜ ਦੇਣ ਦਾ। ਇਸ ਕਰਕੇ ਪੰਡਿਤ ਜੀ ਤੁਸੀਂ ਸਿਆਣੇ ਹੋ, ਤੁਸੀਂ ਦੱਸੋ ਕਿ ਕਿਹੜੇ ਤਰੀਕੇ ਦੇ ਨਾਲ ਇਸ ਕਿਲੇ ਦੇ ਵਿੱਚੋਂ ਅਸੀਂ ਦਿਓ ਨੂੰ ਬਾਹਰ ਕੱਢ ਸਕਦੇ ਹਾਂ। ਸੁਣ ਪੰਡਿਤ ਏਮ ਬਾਕ ਬਖਾਨਿਓ, ਮਹਾਂਪੁਰਖ ਤੁਮ ਸਭ ਕਿਛ ਜਾਣਿਓ। ਜਦੋਂ ਪੰਡਿਤ ਨੂੰ ਸਤਿਗੁਰਾਂ ਨੇ ਸਵਾਲ ਕੀਤਾ, ਪੰਡਿਤ ਜੀ ਸੂਝਵਾਨ ਹੋ, ਸਿਆਣੇ ਹੋ, ਦੱਸੋ ਕਿਹੜੇ ਤਰੀਕੇ ਦੇ ਨਾਲ ਕਿਲੇ ਦੇ ਵਿੱਚੋਂ ਦਿਓ ਨੂੰ ਬਾਹਰ ਕੱਢੀਏ। ਹੱਥ ਜੋੜ ਕੇ ਪੰਡਿਤ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮਹਾਂਪੁਰਖ ਤੁਮ ਸਭ ਕਿਛ ਜਾਣੋ, ਤੁਸੀਂ ਤੇ ਮਹਾਂਪੁਰਖ ਹੋ, ਤੁਸੀਂ ਤੇ ਸਤਿਗੁਰੂ ਹੋ। ਕਹਿੰਦਾ ਕਿ ਤੁਸੀਂ ਤੇ ਸਾਰਾ ਕੁਝ ਜਾਣਦੇ ਹੋ ਸੱਚੇ ਪਾਤਸ਼ਾਹ ਜੀ, ਜਾਣ ਬੁੱਝ ਕੇ ਮੇਰੇ ਤੋਂ ਕਿਉਂ ਪੁੱਛਦੇ ਹੋ। ਬੂਝੋ ਮੋਹੇ ਕਹੋ ਪ੍ਰਭ ਪਾਸੀ, ਰਚਿਓ ਦੁਰਗੇ ਮਹਾਮਵਾਸੀ। ਸਤਿਗੁਰੂ ਜੀ ਕਹਿੰਦੇ ਨੇ, ਨਹੀਂ ਪੰਡਿਤ ਜੀ ਤੁਸੀਂ ਦੱਸੋ। ਹੱਥ ਜੋੜ ਕੇ ਪੰਡਿਤ ਕਹਿੰਦਾ, ਸੱਚੇ ਪਾਤਸ਼ਾਹ ਜੀ, ਜੇਕਰ ਮੇਰੇ ਤੋਂ ਪੁੱਛਦੇ ਹੋ ਤੇ ਮੈਂ ਬਿਆਨ ਕਰਦਾ ਹਾਂ। ਰਚਿਓ ਦੁਰਗੇ ਮਹਾਮਵਾਸੀ, ਕੇਜਰਾ ਕਿਲਾ ਰਚਿਆ ਗਿਆ, ਇਹ ਬਹੁਤ ਜ਼ਿਆਦਾ ਮਵਾਸੀ ਜਗ੍ਹਾ ਨੂੰ ਜਾਣ ਕੇ ਸੱਚੇ ਪਾਤਸ਼ਾਹ ਜੀ ਰਚਿਆ ਗਿਆ। ਉਹ ਆਖੀ ਜਗ੍ਹਾ ਜਿਹਨੂੰ ਜਿੱਤਿਆ ਨਾ ਜਾ ਸਕੇ ਉਹਨੂੰ ਆਖੀ ਵੀ ਕਹਿੰਦੇ ਨੇ, ਉਹਨੂੰ ਮਵਾਸੀ ਵੀ ਕਹਿੰਦੇ ਨੇ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਹ ਕਿਲਾ ਆਕੀ ਹੋਣ ਦੇ ਵਾਸਤੇ ਰਚਿਆ ਗਿਆ ਸੀ ਇੱਕ ਰਾਜੇ ਦੇ ਵੱਲੋਂ। ਬਿਨੈ ਪਾਲ ਮਹੀ ਪਾਲ ਬਡੇਰਾ, ਰਚਿਓ ਦੁਰਗ ਧਨ ਦੇ ਬਹੁ ਤੇਰਾ। ਪੰਡਿਤ ਕਹਿੰਦਾ, ਸੱਚੇ ਪਾਤਸ਼ਾਹ ਜੀ, ਬਿਨੈ ਪਾਲ ਨਾਂ ਦਾ ਇੱਕ ਬਹੁਤ ਵੱਡਾ ਰਾਜਾ ਹੋਇਆ, ਸੱਚੇ ਪਾਤਸ਼ਾਹ ਜੀ, ਉਸ ਬਿਨੈ ਪਾਲ ਰਾਜੇ ਨੇ ਇਸ ਕਿਲੇ ਦੀ ਰਚਨਾ ਕੀਤੀ ਸੀ, ਬਹੁਤਾ ਸਾਰਾ ਧਨ ਦਾ ਖਰਚਾ ਲਾ ਕੇ। ਜਦੋਂ ਸਤਿਗੁਰਾਂ ਨੇ ਬਠਿੰਡੇ ਦੇ ਕਿਲੇ ਨੂੰ ਦੇਖਣ ਦੀ ਚਾਹ ਪ੍ਰਗਟ ਕੀਤੀ ਸੀ, ਉਸ ਵੇਲੇ ਡੱਲੇ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ, ਬਿਨੈ ਪਾਲ ਨਾਂ ਦਾ ਇੱਕ ਰਾਜਾ ਹੋਇਆ ਜਿਹਨੇ ਕਿਲੇ ਦੀ ਰਚਨਾ ਕੀਤੀ ਸੀ। ਹੁਣ ਪੰਡਿਤ ਵੀ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਬਹੁਤਾ ਸਾਰਾ ਧਨ ਦਾ ਖਰਚਾ ਲਾ ਕੇ ਬਿਨੈ ਪਾਲ ਰਾਜੇ ਨੇ ਇਸ ਨੂੰ ਬਣਵਾਇਆ ਸੀ। ਗਾਇਓ ਮਹੀਪ ਗੋਰੀਆ ਜਬੈ, ਇਸਮੇ ਪਾ ਪ੍ਰਵੇਸ਼ ਸੋ ਤਬੈ। ਪੰਡਿਤ ਕਹਿੰਦਾ ਹੈ ਕਿ ਇੱਕ ਹੋਰ ਰਾਜਾ ਹੋਇਆ ਜਿਹਦਾ ਨਾਮ ਸੀ ਗੋਰੀਆ, ਇਸਮੈਂ ਪਾਪ ਪ੍ਰਵੇਸ਼ ਹੋ ਤਬੈ। ਉਹ ਗੋਰੀਆ ਨਾਂ ਦਾ ਰਾਜਾ ਇੱਕ ਸਮੇਂ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਪਰ ਤੇ ਬਿਦਾਰ ਤਿੰਨ ਦਿਨ, ਖੁਤੋ ਵਿਸਾਲ ਅਲਪੇ ਕਿਨਾ। ਭਾਵ ਕੇ ਬਿਨੈ ਪਾਲ ਨੇ ਆਪਣਾ ਕਿਲਾ ਰਚਿਆ ਸੀ ਆਕੀ ਹੋਣ ਦੇ ਵਾਸਤੇ, ਆਪਣੀ ਹਿਫਾਜ਼ਤ ਦੇ ਵਾਸਤੇ। ਉਸ ਤੋਂ ਬਾਅਦ ਉਹ ਰਾਜਾ ਤੇ ਚੜਾਈ ਕਰ ਗਿਆ, ਮਰ ਗਿਆ। ਉਸ ਤੋਂ ਬਾਅਦ ਇੱਕ ਹੋਰ ਰਾਜਾ ਉਹਦੀ ਰਾਜ ਗੱਦੀ ਦੇ ਉੱਤੇ ਬੈਠਿਆ ਜਿਹਦਾ ਨਾਮ ਗੋਰੀਆ ਸੀ। ਗੋਰੀਆ ਰਾਜਾ ਵੀ ਇੱਕ ਸਮੇਂ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਉੱਪਰ ਤੇ ਬੇਦਾਰ ਤਿੰਨ ਰੇਨਾ, ਪਰ ਗੋਰੀਆ ਰਾਜੇ ਨੇ ਉੱਪਰ ਤੋਂ ਕਿਲਾ ਢਾ ਦਿੱਤਾ। ਹੁਤੋਂ ਬਿਸਾਲ ਅਲਪ ਇਹ ਕੀਨਾ, ਕਹਿੰਦਾ ਸੱਚੇ ਪਾਤਸ਼ਾਹ ਜੀ ਕਿਲਾ ਤੇ ਬਹੁਤ ਵੱਡਾ ਸੀ, ਇਸ ਤੋਂ ਵੀ ਜ਼ਿਆਦਾ ਵੱਡਾ ਸੀ, ਪਰ ਉਹਨੇ ਉੱਪਰੋਂ ਢਾ ਦਿੱਤਾ, ਇਸ ਕਰਕੇ ਉਹਦੇ ਤੋਂ ਜਰਾ ਇਹ ਛੋਟਾ ਹੋ ਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਤੁਸੀਂ ਦੱਸ ਰਹੇ ਹੋ ਉਹ ਤੇ ਮੈਂ ਸੁਣ ਰਿਹਾ ਹਾਂ, ਪਰ ਸਤਿਗੁਰੂ ਜੀ ਕਹਿੰਦੇ ਨੇ ਮੇਰਾ ਸਵਾਲ ਇਹ ਨਹੀਂ ਹੈ ਕਿ ਕਿੰਨੇ ਰਚਿਆ ਤੇ ਕਿੰਨੇ ਤੋੜਿਆ। ਸਤਿਗੁਰੂ ਜੀ ਕਹਿੰਦੇ ਨੇ ਮੇਰਾ ਸਵਾਲ ਇਹ ਹੈ, ਇਹਦੇ ਵਿੱਚ ਦਿਓ ਰਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਪੰਡਿਤ ਜੀ ਪੁੱਛ ਰਿਹਾ ਕਿ ਦਿਓ ਨੂੰ ਕੰਡਣ ਦਾ ਤਰੀਕਾ ਕੀ ਹੈ, ਤੁਸੀਂ ਉਹ ਬਿਆਨ ਕਰੋ। ਉਸ ਵੇਲੇ ਫਿਰ ਹੱਥ ਜੋੜ ਕੇ ਪੰਡਿਤ ਕਹਿੰਦਾ, ਹਾਥੀ ਕੋ ਬਲ ਦਿਓ ਇਸ ਥਾਨ, ਤੋ ਇਸ ਕੇ ਵਿਚ ਕਰੋ ਪਿਆਨ। ਹਾਥੀ ਕੀ ਬਲੀ ਦਿਓ ਇਸ ਥਾਨ, ਸੱਚੇ ਪਾਤਸ਼ਾਹ ਜੀ ਦਿਓ ਨੂੰ ਕੱਢਣ ਦਾ ਸਰਲ ਤਰੀਕਾ ਹੈ ਕਿ ਪਹਿਲਾਂ ਇਸ ਜਗ੍ਹਾ ਦੇ ਉੱਤੇ ਇੱਕ ਹਾਥੀ ਲਿਆਂਦਾ ਜਾਵੇ, ਹਾਥੀ ਦੀ ਬਲੀ ਦਿੱਤੀ ਜਾਵੇ, ਤੋ ਇਸ ਤੇ ਵਿਚ ਕਰੋ ਪਿਆਨ। ਸੱਚੇ ਪਾਤਸ਼ਾਹ ਜੀ ਜਿੰਨਾ ਚਿਰ ਤੁਸੀਂ ਹਾਥੀ ਦੀ ਬਲੀ ਨਹੀਂ ਦਿੰਦੇ ਉਹਨਾਂ ਚਿਰ ਤੱਕ ਕਿਲੇ ਦੇ ਵਿੱਚ ਪ੍ਰਵੇਸ਼ ਨਾ ਕਰਿਓ। ਜੇਕਰ ਹਾਥੀ ਦੀ ਬਲੀ ਦੇਣ ਤੋਂ ਬਗੈਰ ਤੁਸੀਂ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸੱਚੇ ਪਾਤਸ਼ਾਹ ਜੀ ਜਿਹੜਾ ਦਿਓ ਇਸ ਕਿਲੇ ਦੇ ਵਿੱਚ ਰਹਿੰਦਾ ਉਹ ਨੁਕਸਾਨ ਕਰੇਗਾ। ਦੇਵ ਆਦ ਜੋ ਅਪਰ ਸਨਾਤ, ਸਭ ਚਲ ਜਾਹੇ ਨਾ ਰਹੇ ਕਦਾਂਤ। ਸਤਿਗੁਰੂ ਜੀ ਕਹਿੰਦੇ ਨੇ ਹੋਰ ਵੀ ਜਿੰਨੇ ਭੂਤ ਪ੍ਰੇਤ ਆਦਿਕ ਰਹਿੰਦੇ ਨੇ ਸਾਰੇ ਦੇ ਸਾਰੇ ਉਹ ਵੀ ਸੱਚੇ ਪਾਤਸ਼ਾਹ ਜੀ ਦਿਓ ਦੇ ਨਾਲ ਨਾਲ ਹੀ ਨਿਕਲ ਜਾਣਗੇ। ਸੱਚੇ ਪਾਤਸ਼ਾਹ ਜੀ ਕੋਈ ਵੀ ਠਹਿਰ ਨਹੀਂ ਸਕੇਗਾ, ਪਰ ਤੁਹਾਨੂੰ ਸੱਚੇ ਪਾਤਸ਼ਾਹ ਜੀ ਇੱਕ ਹਾਥੀ ਦੀ ਬਲੀ ਦੇਣੀ ਪਵੇਗੀ ਤਾਂ ਕਾਰਜ ਸਿੱਧ ਹੋਏਗਾ। ਬਿਨਾ ਦੀਏ ਚੱਲ ਪੀ ਚੱਲ ਜਾਵੋ, ਹੋ ਸਮਰੱਥ ਜੇ ਚਹੋ ਬਣਾਵੋ। ਜਦੋਂ ਬਲੀ ਦੇਣ ਦੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੋਈ ਉੱਤਰ ਨਾ ਦਿੱਤਾ, ਕੋਈ ਜਵਾਬ ਨਾ ਦਿੱਤਾ। ਝੱਟ ਹੀ ਮਨ ਦੇ ਵਿੱਚ ਪੰਡਿਤ ਦੇ ਖਿਆਲ ਪੈਦਾ ਹੋਇਆ ਕਿ ਮੈਂ ਤੇ ਬੜੀ ਗਲਤੀ ਕੀਤੀ ਹੈ, ਇਹ ਤੇ ਸਮਰੱਥ ਕਲਾਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਹ ਤੇ ਜੋ ਚਾਹੁਣ ਸੋ ਕਰ ਸਕਦੇ ਨੇ, ਤੇ ਮੈਂ ਕਹਿ ਦਿੱਤਾ ਕਿ ਜਿੰਨਾ ਚਿਰ ਹਾਥੀ ਦੀ ਬਲੀ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਅੰਦਰ ਪ੍ਰਵੇਸ਼ ਨਾ ਕਰਿਓ, ਉਹ ਦਿਓ ਨੁਕਸਾਨ ਪਹੁੰਚਾਏਗਾ। ਝੱਟ ਹੀ ਆਪਣੀ ਗਲਤੀ ਨੂੰ ਸੁਧਾਰਨ ਦੇ ਵਾਸਤੇ ਪੰਡਿਤ ਕਹਿੰਦਾ ਬਿਨਾਂ ਦੀਏ ਬਲ ਪੀ ਚਲ ਜਾਵੋ। ਸੱਚੇ ਪਾਤਸ਼ਾਹ ਜੀ ਬਗੈਰ ਹਾਥੀ ਦੀ ਬਲੀ ਦੇਣ ਤੋਂ ਵੀ ਤੁਸੀਂ ਕਿਲੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਜਾ ਸਕਦੇ ਹੋ ਸਮਰੱਥ ਜਿਮ ਚਹੋ ਬਣਾਵੋ। ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਸਮਰੱਥ ਪੁਰਸ਼ ਹੋ, ਤੁਸੀਂ ਤੇ ਕਲਾਵਾਨ ਹੋ, ਸੱਚੇ ਪਾਤਸ਼ਾਹ ਜੀ ਜੋ ਚਾਹੋ ਤੁਸੀਂ ਕਰ ਸਕਦੇ ਹੋ ਸੱਚੇ ਪਾਤਸ਼ਾਹ ਜੀ, ਇਸ ਕਰਕੇ ਤੁਸੀਂ ਬਗੈਰ ਬਲੀ ਦੇਣ ਤੋਂ ਵੀ ਕਿਲੇ ਦੇ ਵਿੱਚ ਪ੍ਰਵੇਸ਼ ਕਰ ਸਕਦੇ। ਤਉ ਹਰਖ ਕਰ ਸਕਲ ਪਿਆਨ, ਬਲ ਕੋ ਲੇ ਤਸੋ ਭਲੋ ਬਖਾਨ। ਤਾਂ ਵੀ ਪੰਡਿਤ ਕਹਿੰਦਾ ਕਿ ਜੇ ਸੱਚੇ ਪਾਤਸ਼ਾਹ ਜੀ ਹਾਥੀ ਦੀ ਬਲੀ ਦਿੱਤੀ ਜਾਵੇਗੀ ਫਿਰ ਸਹਿਜ ਦੇ ਨਾਲ ਬਾਕੀ ਦੇ ਸਾਡੇ ਵਰਗੇ ਵੀ ਕਿਲੇ ਦੇ ਵਿੱਚ ਜਾ ਸਕਦੇ ਨੇ, ਤੁਸੀਂ ਤੇ ਜਾ ਹੀ ਸਕਦੇ ਹੋ, ਤੁਸੀਂ ਤੇ ਸਮਰੱਥ ਹੋ। ਕਹਿੰਦਾ ਪੰਡਿਤ ਅਸੀਂ ਵੀ ਜਾ ਸਕਾਂਗੇ, ਇਸ ਕਰਕੇ ਸੱਚੇ ਪਾਤਸ਼ਾਹ ਬਲੀ ਕੋ ਲੇ ਤਸੋ ਭਲਾ ਬਖਾਨਾ। ਸੱਚੇ ਪਾਤਸ਼ਾਹ ਜੀ ਜੇਕਰ ਹਾਥੀ ਦੀ ਬਲੀ ਦੇਵੋਗੇ ਤੇ ਫਿਰ ਸੱਚੇ ਪਾਤਸ਼ਾਹ ਜੀ ਉਸ ਬਲੀ ਨੂੰ ਪ੍ਰਵਾਨ ਕਰੇਗਾ, ਇੱਥੋਂ ਦਾ ਰਹਿਣ ਵਾਲਾ ਦਿਓ। ਇਸ ਕਰਕੇ ਸੱਚੇ ਪਾਤਸ਼ਾਹ ਜੀ ਉਹ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਐਸੀ ਅਰਜ ਪੰਡਿਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਪਹਿਲਾਂ ਇੱਕ ਹਾਥੀ ਦੀ ਬਲੀ ਦਿੱਤੀ ਜਾਵੇ, ਉਹਨੂੰ ਮਾਰਿਆ ਜਾਵੇ, ਉਹਦਾ ਗਲਾ ਕੱਟਿਆ ਜਾਵੇ, ਫਿਰ ਅੰਦਰ ਪ੍ਰਵੇਸ਼ ਕੀਤਾ ਜਾਵੇ। ਐਸਾ ਸੁਝਾਵ ਪੰਡਿਤ ਨੇ ਦਿੱਤਾ ਹੈ ਸਤਿਗੁਰਾਂ ਨੂੰ। ਸਤਿਗੁਰਾਂ ਦੇ ਪੁੱਛਣ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੀ ਹੁਕਮ ਕਰਨਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हैप्पी हो वनहार, हे संता कै सदा संग ने धाराया धार, हे ठाकुर हो दास रो मैं निर्गुण गुण नहीं कोई, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड को मेरी है परनाम।